پیاس لگی تس پکیو تب گڈوئی نتی.
واہگرو جی کا خالصہ
واہگرو جی کی فتح.
پرم ستکار یوگ سنمان یوگ گرو کا خاص روپ گرو خالصہ سات سنگت ست گرو گریب نواز پت پاون بھگت وچھد تن تن شری گرو گرنتھ صاحب جی مہاراج جی دے پوتر پاون چرن کملاں چ صاحب نویں پاتشاہ تن تن شری گرو تیگ بہادر صاحب جی مہاراج جی دے پوتر اتحاسک استھان تے حاضر ہو کے پنجویں پاتشاہ شہیداں دے سرتاج ستگرو تن تن شری گرو ارجن دیو صاحب جی مہاراج پاتشاہ جی دا گرتا گدی دیوس بڑی شردا بھاونا ادب تے ستکار سہت منانا کر رہے. اج دے دن سوڈی سلطان ستگرو تن تن شری گرو رام داس جی مہاراج جی نے श्री अमृतसर साहब की पवित्र पावन धरती से पंचम पातशाह धन श्री गुरु अर्जन देव साहब जी महाराज जी नूं पांच पैसे दारगिल रख के तीन परिक्रमा करके नमस्कार करके गुरता गद्दी दित्ती और सरबत संगत नूं हुक्म कीता कि अज तो बाद गुरु अर्जन देव साहब जी नूं साडा स्वरूप करके जानना है. तख्त बैठा अर्जन गुरु सतगुरु का खेवै चंदोआ उग बणो तै आथ बणो चहो चक्की कीन लोआ जिन्हें गुरु ना सेवियो मन मुखा पिया मोआ. एहो जे महान सतगुरु श्री गुरु अर्जन देव साहब जी महाराज जी दा अज गुरता गद्दी दिवस है. सतगुरु जी कृपा करन जो पवित्र उपदेश गुरुदेव ने अपने मुखारबिंद चो बख्शे हन सतपुरां दा पावन उपदेश साडे सारयां दे हिरदयां विच वसे साडे सारयां दे हिरदयां विच वसे. आओ लड़ीवार कथा दसमेश पातशाह गुरु कलगीधर जी दी आप जी सरवण कर रहे हो. साहिबे कमाल दसमेश पिता सरवण सदानी श्री गुरु गोबिंद सिंह साहब जी महाराज जी ने अपनी सभा विच पुछया है कोई एहो जी सिख बीबी होवे जिन्हें कदे किसे मर्द दा मुंह ना फटकारिया होवे. सतगुरां दे वचन सुन के सारियां बीबियां माइयां ने सिर नीवे कर ले पर उन्हां विचों एक सिख लड़की उठ के खलोती उन्हें दस्या महाराज मैं अज तक अपने बच्चे दा पुत्र दा मुंह भी नहीं फटका रहा. महाराज जी कहते अपनी विथिया दस इन्हें दस्या कि असी सत भैणा सी पिता मेरा बादशाह दा दीवान सी वह काल चलाना कर गया ते घर नूं ताले लग गए. बादशाह ने आख्या कि इन्हां दे घर पुत्र नहीं है औलाद नहीं है घर नूं ताले ला दिते जाण. ते अठवां बच्चा मेरी माता दे गर्भ विच सी उन्हें आख्या कि जे तां लड़का होया ते सब कुछ वापस कर दिओ नहीं तां फिर सब कुछ कुड़की विच रहेगा. उस वक्त साडे घर अठवें जिहड़े बालक ने जन्म लिया वह साडा भरा सी. महाराज धन है वह मर्द जिस दे जन्म नाल साडे घर दे ताले खुल गए साडा खोया होया घर बार सानू प्राप्त हो गया. इस करके मैं कदे किसे मर्द दा मुंह नहीं फटका रहा कि दाड़ी वाला जिहड़ा मर्द है वह परमात्मा दे घर विच भी प्रवान है और इस लोक दे विच इस दुनिया विच भी प्रवान है. तो महाराज सच्चे पातशाह दे आख्या बेटा तू धन है तेरे अंदर एदां दा सिदक है भरोसा है. ये कथा कल दे प्रकरण विच आपां विचारी सी. आओ अगलेरा प्रसंग मन बिरतियां एकागर करके गुरु साहब दे चरणां नाल सुरतियां जोड़ के सतगुरां दी कथा सुनिए। ये साहबां दी कल्याणकारक कथा है जिसनूं सरवण कीतिआं मन दी मैल उतरदी है, जिसनूं सरवण कीतिआं हिरदे दी पापां दी मैल धुपदी है। ऐसी पवित्र कथा है जिसनूं सरवण कीतिआं जीवन मुक्त अवस्था दी प्राप्ति हुंदी है, जिस नूं सरवण करके दुखां पापां कलेशां ते विघनां दा नाश हुंदा है। ऐसी जो सतगुरां दी पवित्र अमृत कथा है, सरवण करन तों पहलां महाराज जी दे पवित्र चरणां विच समूह माई पाई हाजरियां लवाओ, अपनी रसना नूं करो पवित्र ते आखो जी सतनाम
श्री वाहेगुरु साहिब जीओ,
सतनाम
श्री वाहेगुरु साहिब जीओ। दोएरा एक दिन जन सोरन बिकै बैठे गुरु गंभीर।
एक दिन सतगुरु गुरु कलगीधर पातशाह जी महाराज जी दे कोल कुछ पांच साथी सिंह बैठे सन, कोई ज्यादा संगत नहीं सी। ते महाराज सच्चे पातशाह जी कुछ क सिखां दे विच बैठे हुए सन और अपने उन्हां सिखां नूं महाराज जी दर्शन दीदार दे रहे हन।
प्यास लगी तुत पिखियो तब गडवई नसीर।
ज्यादा सिख नहीं सी महाराज जी दे कोल, थोड़े जे सिख बैठे सन। अचानक बैठिया बैठिया महाराज गुरु कलगीधर जी नूं प्यास लगी है पानी दी। जिहड़ा सतगुरां दा गडवई सी, गडवई सिंह जिहड़ा महाराज जी दे नाल रहिंदा सी, उह महाराज जी ने इधर उधर वेखिया ते उह नजर नहीं आया। नहीं तां गडवई सिंह दा मतलब हुंदा जिहड़ा हर वेले नाल रहे ते महाराज जी की सेवा वास्ते जल पानी की जड़ी वरतों वास्ते जे हाथ धोने ता भी जल वरताए, जे छकना ता भी जल छकाए, ओनू गड़वई कहिंदे हन। तो महाराज जी ने वेख्या कि सतगुरां दा जिहड़ा गड़वई सिंह है वह नेड़े नजर नहीं आया। इधर उधर महाराज जी ने निगाह करके वेख्या है,
क्यों पई नाम सुजालम सिंह पुकारियो।
जिहड़ा गड़वई सी उहदा नां सी जालम सिंह। महाराज जी ने आवाज मारी, भाई जालम सिंह किथे है। महाराज जी ने जालम सिंह दा नां लैके उहनू आवाज दित्ती है,
जालम प्यास लगी सो अकारियो।
महाराज जी कहिंदे जालम सिंह सानू प्यास लगी है, पानी लियाओ। जदों इधर उधर वेख्या नजर ना आया ते फिर महाराज जी ने आवाज दित्ती, जालम सिंह किथे है, प्यास लगी है सानू, जाके जल लैके आ।
लियाओ सरद जल पी देत।
सरद जल, ठंडा जल लियाओ साडे छकण वास्ते, असी छकना चाहुंदे हां।
इम जब बोले कृपा नकेत।
कृपा दे समुंदर गुरु कलगीधर दसवें पातशाह जी महाराज जिस वेले इस तरह ए वचन कहे, महाराज जी ने जल मंगया।
एक सिख सुत सुंदर तिस बारे।
उत्थे एक सिख दा लड़का खड़ा सी, नौजवान सी, बड़ा सुंदर सी, सोहना सुनखा सी, हाथ भी बड़े उहदे सुंदर सुनखे सन, स्वरूप भी बड़ा सुंदर सी। एक सिख दा लड़का उत्थे महाराज जी दे कोल खड़ा सी जदों सतगुरां ने पानी दी मांग कीती।
निज स्वरूप उज्जल अहंकारे।
उहदा स्वरूप बड़ा सोहना सी ते उहनूं अपने सोहणे स्वरूप ते हंकार भी सी। बंदे दी हौमै किते ना किते टेकी जांदी है, जदों किते हौमै आउंदी है ना हंकार आउंदा है, उह किते ना किते टेकी जांदा है। वो चाहे सुंदरता दी कुर्सी ते टिक जाए, चाहे वह किसी गुण दी कुर्सी ते टिक जाए, हंकार नूं टिकण वास्ते कुर्सी चाहीदी है, कोई भी मिल जाए उहनूं तां सहारा चाहीदा है। इह बड़ा सुंदर सी लड़का, सिख दा लड़का सी। इहनूं अपनी सुंदरता ते बड़ा माण सी कि मैं बड़ा सुंदर स्वरूप हां, सुनखा हां। एदा दा हंकार, एदा दा मान इहदे मन विच सी।
तिन कर जोरत गिरा उचारे।
उन्हें हाथ जोड़ के महाराज सच्चे पातशाह जी नूं बेनती कीती,
होया गया मैं आनो बारे।
कहण लगा सतगुरु जी जे तुहाडी आग्या होवे ते मैं जल लियावां तुहाडे लई। तुहाडा गड़वई सिंह तां किते नेड़े हाले नजर नहीं आउंदा, ਤੇ ਮਹਾਰਾਜ ਮੈਂ ਵੀ ਤੁਹਾਡਾ ਸੇਵਕ ਸਿੱਖ ਹਾਂ, ਜੇ ਆਪ ਜੀ ਦੀ ਆਗਿਆ ਹੋਵੇ ਤੇ ਮਹਾਰਾਜ ਜੀ ਮੈਂ ਜਲ ਲੈ ਕੇ ਆਪ ਜੀ ਲਈ ਲੈ ਕੇ ਆਉਂਦਾ ਹਾਂ।
ਸ਼ਰਤ ਕਰੀ ਗਯੋ ਤਤਕਾਲੇ,
ਮਹਾਰਾਜ ਜੀ ਨੇ ਹੱਥ ਨਾਲ ਇਸ਼ਾਰਾ ਕਰ ਦਿੱਤਾ ਵੀ ਜਾਓ ਲੈ ਆਓ, ਤੇ ਮਹਾਰਾਜ ਜੀ ਦਾ ਇਸ਼ਾਰਾ ਵੇਖ ਕੇ ਬੜੀ ਛੇਤੀ ਨਾਲ ਜਗਿਆ ਔਰ ਜਾ ਕੇ ਇਹਨੇ ਜਲ ਭਰਿਆ ਹੈ।
ਲੀ ਜਲ ਕੋ ਕਰ ਪ੍ਰੇਮ ਵਿਸਾਲੇ,
ਔਰ ਬੜਾ ਪ੍ਰੇਮ ਕਰਕੇ ਮਨ ਵਿਚ ਕੇ ਸਤਿਗੁਰਾਂ ਨੂੰ ਜਲ ਚੁਕਾਉਣਾ ਹੈ ਤੇ ਬੜਾ ਪ੍ਰੇਮ ਕਰਕੇ ਜਲ ਭਰ ਕੇ ਲੈ ਕੇ ਆਇਆ ਹੈ।
ਪਹੁੰਚਿਓ ਰੁਚਿਰ ਕਟੋਰਾ ਹੱਥ,
ਇਹਦੇ ਹੱਥ ਦੇ ਵਿਚ ਪਾਣੀ ਦਾ ਕਟੋਰਾ ਹੈ, ਛੰਨਾ ਫੜਿਆ ਹੋਇਆ, ਕਟੋਰਾ ਫੜਿਆ ਹੋਇਆ, ਪਾਣੀ ਨਾਲ ਭਰਿਆ ਹੋਇਆ, ਤੇ ਆਪਣੇ ਹੱਥਾਂ ਵਿਚ ਉਹ ਪਾਣੀ ਦਾ ਕਟੋਰਾ ਲੈ ਕੇ ਇਹ ਕਲਗੀਧਰ ਜੀ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਕੋਲ ਪਹੁੰਚਿਆ ਹੈ।
ਖਿਸਕੀ ਦਿਸ਼ਿਆ ਵਲੋਕਿਓ ਨਾਥ,
ਜਗਤ ਨਾਥ ਗਰੀਬ ਨਵਾਜ ਸਤਿਗੁਰਾਂ ਨੇ ਇਹਦੇ ਵੱਲ ਵੇਖਿਆ, ਜਦੋਂ ਇਹ ਪਾਣੀ ਦਾ ਕਟੋਰਾ ਲਿਆਇਆ ਨਾ ਤੇ ਮਹਾਰਾਜ ਜੀ ਨੇ ਨਿਗਾਹ ਭਰ ਕੇ ਇਹਦੇ ਵੱਲ ਵੇਖਿਆ, ਇਹਦੇ ਹੱਥਾਂ ਵੱਲ ਵੇਖਿਆ, ਚਿਹਰੇ ਵੱਲ ਵੇਖਿਆ ਹੈ।
ਆਪਣੇ ਹੱਥ ਉਠਾਏ ਕਟੋਰਾ,
ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਜਿਹੜਾ ਉਹ ਪਾਣੀ ਦਾ ਕਟੋਰਾ ਸੀ ਇਹਦੇ ਹੱਥਾਂ ਵਿਚ ਫੜਿਆ ਹੋਇਆ, ਉਹ ਮਹਾਰਾਜ ਜੀ ਨੇ ਆਪਣੇ ਪਵਿੱਤਰ ਦਸਤੇ ਕਮਲਾਂ ਦੇ ਵਿਚ ਪਕੜਿਆ ਹੈ।
ਦੇਖਿਓ ਸਿੱਖ ਜੁਤ ਹਾਥਨ ਓਰਾ,
ਤੇ ਮਹਾਰਾਜ ਜੀ ਨੇ ਉਹ ਜਿਹੜਾ ਸਿੱਖ ਕਟੋਰਾ ਲਿਆਇਆ ਸੀ ਨਾ ਨੌਜਵਾਨ ਪਾਣੀ ਦਾ ਭਰ ਕੇ, ਉਹਦੇ ਹੱਥਾਂ ਵੱਲ ਮਹਾਰਾਜ ਜੀ ਨੇ ਵੇਖਿਆ, ਉਹਦੇ ਹੱਥਾਂ ਵੱਲ ਮਹਾਰਾਜ ਗੁਰੂ ਕਲਗੀਧਰ ਜੀ ਦੀ ਨਿਗਾਹ ਗਈ ਤੇ ਮਹਾਰਾਜ ਜੀ ਉਹਦੇ ਹੱਥਾਂ ਵੱਲ ਵੇਖਦੇ ਹਨ।
ਦੇਖਤ ਹੀ ਬੋਲੇ ਸਭ ਨਾਥ,
ਜਗਤ ਨਾਥ ਸਤਿਗੁਰੂ ਜੀ ਨੇ ਉਹਦੇ ਹੱਥ ਵੇਖੇ ਤੇ ਵੇਖ ਕੇ ਜਗਤ ਨਾਥ ਉਸੇ ਵਕਤ ਬੋਲੇ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਸਿੱਖ ਬੱਚੇ ਨੂੰ ਕਹਿਣ ਲੱਗੇ,
ਕੋਮਲ ਬੋ ਮਲੋਕ ਤਵਾਤ,
ਮਹਾਰਾਜ ਜੀ ਕਹਿੰਦੇ ਭਾਈ ਬਾਲਕ ਤੇਰੇ ਹੱਥ ਬੜੇ ਕੋਮਲ ਨੇ, ਬੜੇ ਕੂਲੇ ਜੇ ਹੱਥ ਲੱਗਦੇ ਨੇ, ਬੜੇ ਮਾਸੂਮ ਜੇ ਮਲੂਮ ਜੇ ਨਰਮ ਨਰਮ ਜੇ ਤੇਰੇ ਹੱਥ ਨਜ਼ਰ ਆਉਂਦੇ ਹਨ।
ਕਉ ਸਿੱਖਾ ਕਿਆ ਕਾਰਜ ਕਰੇ,
ਇਹ ਸਿੱਖਾ ਦੱਸ ਤੂੰ ਕੰਮ ਕੀ ਕਰਦਾ, ਜਿਹੜਾ ਕੰਮ ਕਾਰ ਕਰਨ ਵਾਲਾ ਬੰਦਾ ਹੋਵੇ ਉਹਦੇ ਹੱਥ ਤਾਂ ਏਦਾਂ ਦੇ ਕੋਮਲ ਨੀ ਨਾ ਹੁੰਦੇ, ਕੰਮ ਕਾਰ ਕਰਨ ਵਾਲੇ ਦੇ ਹੱਥ ਉਦਾਂ ਸਖਤ ਹੋ ਜਾਂਦੇ ਨੇ, ਕਿ ਤੇਰੇ ਹੱਥ ਬੜੇ ਕੂਲੇ ਨੇ ਨਰਮ ਨੇ ਤੇ ਵੇਖਣ ਨੂੰ ਬੜੇ ਮੁਲਾਇਮ ਜੇ ਨਜ਼ਰ ਆ ਰਹੇ ਨੇ, ਪਤਲੇ ਪਤਲੇ ਜੇ ਨਜ਼ਰ ਆ ਰਹੇ ਨੇ,
ਬਹੁਤ ਬਰੀਕ ਹੱਥ ਦਿਖ ਪਰੈ,
ਤੇਰੇ ਜਿਹੜੇ ਹੱਥ ਨੇ ਉਹ ਬੜੇ ਬਰੀਕ ਜੇ ਦਿਸਦੇ ਨੇ, ਚਮੜੀ ਵੀ ਜਿਹੜੀ ਹੈ ਤੇਰੇ ਹੱਥਾਂ ਦੀ ਉਹ ਬੜੀ ਬਰੀਕ ਜੀ ਨਜ਼ਰ ਆ ਰਹੀ ਹੈ, ਦੱਸ ਤੂੰ ਕੰਮ ਕੀ ਕਰਦਾ, ਕਿਹੜਾ ਕੰਮ ਕਾਰ ਕਰਦਾ, ਕਿਹੜੀ ਕਿਰਤ ਕਰਦਾ ਹੈ।
ਹੱਥ ਜੋੜ ਬੋਲਿਓ ਸਿੱਖ ਗੁਰ ਤੇ,
ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਏਦਾਂ ਪੁੱਛਿਆ ਤੇ ਸਤਿਗੁਰਾਂ ਦੇ ਬਚਨ ਸੁਣ ਕੇ ਉਸ ਵੇਲੇ ਉਹ ਸਿੱਖ ਬੋਲਿਆ,
ਕਿਰਤ ਨ ਕਰੀ ਕਛੂ ਮੈਂ ਤੁਰਤੇ,
ਜੋੜ ਕੇ ਬੋਲਿਆ, ਕਹਿਣ ਲੱਗਾ ਸਤਿਗੁਰੂ ਜੀ ਮੈਂ ਕਦੇ ਮੁੱਢ ਤੋਂ ਹੀ ਕਦੇ ਕੋਈ ਕੰਮ ਨਹੀਂ ਕੀਤਾ, ਪਿਓ ਮੇਰਾ ਸ਼ਾਹੂਕਾਰ ਹੈ, ਮੈਨੂੰ ਕੰਮ ਦੀ ਲੋੜ ਹੀ ਨਹੀਂ ਪਈ ਕਦੇ ਕਰਨ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤਾਂ ਕਦੇ ਧੁਰ ਤੋਂ ਹੀ ਕੋਈ ਕਿਰਤ ਨਹੀਂ ਕੀਤੀ, ਕੋਈ ਕੰਮ ਨਹੀਂ ਕੀਤਾ।
ਪਾਤਸ਼ਾਹ ਰਾਵਰ ਸਿੱਖ ਜੋਏ, ਹਰ ਕੁਟੰਬ ਕੀ ਸੇਵਾ ਕੋਏ,
ਮਹਾਰਾਜ ਜਿਹੜੇ ਤੁਹਾਡੇ ਸਿੱਖ ਨੇ ਜਾਂ ਫਿਰ ਮੇਰੇ ਪਰਿਵਾਰ ਦੇ ਜਿਹੜੇ ਜੀ ਨੇ, ਮੈਂਬਰ ਨੇ, ਮਾਂ ਬਾਪ ਹੈ, ਭਰਾ ਨੇ, ਉਹ ਜਿੰਨੇ ਵੀ ਹਨ, ਭਾਵੇਂ ਉਹ ਤੁਹਾਡੇ ਸਿੱਖ ਨੇ ਤੇ ਭਾਵੇਂ ਉਹ ਮੇਰੇ ਪਰਿਵਾਰ ਦੇ ਮੈਂਬਰ ਹਨ,
ਮੈਂ ਕਰੀ ਇਸ ਕਿਸ ਫਲ ਤੇ,
ਮੈਂ ਕਦੇ ਕਿਸੇ ਵਾਸਤੇ ਆਪਣਿਆਂ ਹੱਥਾਂ ਨਾਲ ਉਹਨਾਂ ਦੀ ਸੇਵਾ ਟਹਿਲ ਨਹੀਂ ਕੀਤੀ, ਇਥੋਂ ਤੱਕ ਕਿ ਕਦੇ ਮੈਂ ਕਿਸੇ ਨੂੰ ਪਾਣੀ ਦਾ ਗਲਾਸ ਭਰ ਕੇ ਨਹੀਂ ਫੜਾਇਆ, ਜੇ ਪਹਿਲੀ ਵਾਰ ਹੈ ਕਿ ਮੈਂ ਇਹ ਕਟੋਰਾ ਪਾਣੀ ਦਾ ਭਰ ਕੇ ਤੁਹਾਡੇ ਲਈ ਲਿਆਇਆ, ਅੱਜ ਤੋਂ ਪਹਿਲਾਂ ਮੈਂ ਕਦੇ ਕਿਸੇ ਸਿੱਖ ਨੂੰ ਜਾਂ ਆਪਣੇ ਪਰਿਵਾਰ ਵਿਚ ਆਪਣੀ ਮਾਂ ਨੂੰ, ਬਾਪ ਨੂੰ, ਭੈਣ ਭਾਈ ਨੂੰ ਕਦੇ ਵੀ ਕਿਤੇ ਪਾਣੀ ਦਾ ਵੀ ਗਲਾਸ ਭਰ ਕੇ ਨਹੀਂ ਫੜਾਇਆ। ਮਹਾਰਾਜ ਜੀ ਅੱਜ ਤੋਂ ਪਹਿਲਾਂ ਮੈਂ ਕਦੇ ਕੋਈ ਸੇਵਾ ਟਹਿਲ ਨਹੀਂ ਕੀਤੀ,
ਅੱਜ ਕਟੋਰਾ ਜਲ ਸੇ,
ਮਹਾਰਾਜ ਜੀ ਪਹਿਲੀ ਵਾਰ ਮੌਕਾ ਮਿਲਿਆ ਮੈਨੂੰ ਸੇਵਾ ਕਰਨ ਦਾ, ਅੱਜ ਤੋਂ ਪਹਿਲਾਂ ਮੈਂ ਕਦੇ ਕੋਈ ਸੇਵਾ ਟਹਿਲ ਨਹੀਂ ਕੀਤੀ, ਨਾ ਕਿਸੇ ਸਿੱਖ ਦੀ, ਨਾ ਹੀ ਆਪਣੇ ਕਿਸੇ ਪਰਿਵਾਰ ਦੇ ਜੀ ਦੀ, ਇਹ ਪਹਿਲੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਆਪ ਜੀ ਵਾਸਤੇ ਮੈਂ ਕਟੋਰਾ ਪਾਣੀ ਦਾ ਭਰ ਕੇ ਲਿਆਇਆ ਹਾਂ।
ਨਿਜ ਕਰਤੇ ਪੂਰਨ ਕਰ ਆਨਾ,
ਮੈਂ ਆਪਣੇ ਹੱਥਾਂ ਨਾਲ ਇਹ ਪਾਣੀ ਦਾ ਕਟੋਰਾ ਭਰ ਕੇ ਆਪ ਜੀ ਲਈ ਪਹਿਲੀ ਵਾਰ ਲੈ ਕੇ ਆਇਆ ਹਾਂ।
ਅਪਰ ਨਕੀਨ ਤੇ ਆਪਣਾ ਬੇਗਾਨਾ,
ਹੋਰ ਮੈਂ ਪਹਿਲਾਂ ਕਦੇ ਇਥੋਂ ਤੱਕ ਕਿ ਮਹਾਰਾਜ ਜੀ ਮੈਂ ਕਦੇ ਆਪਣੇ ਵਾਸਤੇ ਵੀ ਪਾਣੀ ਦਾ ਕਟੋਰਾ ਭਰ ਕੇ ਆਪਣੇ ਹੱਥੀ ਨਹੀਂ ਪੀਤਾ। ਲੋਕਰ ਚਾਕਰ ਬੜੇ ਨੇ, ਜੇ ਪਾਣੀ ਦੀ ਲੋੜ ਹੁੰਦੀ ਤਾਂ ਇਸ਼ਾਰਾ ਕਰ ਦੇਈਦਾ, ਪਾਣੀ ਪਹੁੰਚ ਜਾਂਦਾ। ਮਹਾਰਾਜ ਮੈਂ ਤਾਂ ਕਦੇ ਆਪਣੇ ਵਾਸਤੇ ਵੀ ਪਾਣੀ ਭਰ ਕੇ ਨਹੀਂ ਪੀਤਾ, ਬਗਾਨੇ ਨੂੰ ਤਾਂ ਕੀ ਪਿਆਉਣਾ ਸੀ। ਮਹਾਰਾਜ ਆਪਣੇ ਬਗਾਨੇ ਨੂੰ ਅੱਜ ਤੋਂ ਪਹਿਲਾਂ ਕਦੇ ਮੈਂ ਕਿਸੇ ਨੂੰ ਪਾਣੀ ਤੱਕ ਨਹੀਂ ਪਿਲਾਇਆ।
ਸਤਿਗੁਰ ਸੁਣਤੇ ਹੀ ਤਤਕਾਲ,
ਜਦੋਂ ਇਹ ਸਿੱਖ ਨੇ ਆਪਣੇ ਬਾਰੇ ਦੱਸਿਆ ਨਾ ਮਹਾਰਾਜ ਜੀ ਨੂੰ, ਤੇ ਸੁਣਦਿਆਂ ਸਾਰ ਤਾਤਕਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਵਕਤ ਹੀ
ਦਿਓ ਕਟੋਰੇ ਤੇ ਜਲ ਡਾਲ,
ਮਹਾਰਾਜ ਜੀ ਨੇ ਉਹ ਜਿਹੜਾ ਕਟੋਰਾ ਸੀ ਪਾਣੀ ਦਾ ਡੋਲ ਦਿੱਤਾ, ਪਾਣੀ ਦਾ ਭਰਿਆ ਹੋਇਆ ਕਟੋਰਾ ਉਹ ਮਹਾਰਾਜ ਜੀ ਨੇ ਰੋੜ ਦਿੱਤਾ, ਡੋਲ ਦਿੱਤਾ।
ਕਯੋ ਸਿੱਖ ਕਾ ਕਰ ਜਲ ਛੋਇਓ,
ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜਾ ਜਲ ਸੀ ਇਹਨੂੰ ਤਾਂ ਕੁਸਿੱਖ ਦਾ ਹੱਥ ਲੱਗ ਗਿਆ। ਕੁਸਿੱਖ ਦਾ ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਸਿੱਖ ਨਾ ਹੋਵੇ। ਮਹਾਰਾਜ ਜੀ ਕਹਿੰਦੇ ਜਿਹੜਾ ਕਟੋਰਾ ਸੀ ਪਾਣੀ ਦਾ ਇਹਨੂੰ ਤਾਂ ਕੁਸਿੱਖ ਦਾ ਹੱਥ ਲੱਗ ਗਿਆ, ਸਿੱਖ ਦਾ ਹੱਥ ਨਹੀਂ ਲੱਗਾ ਇਹਨੂੰ, ਕੁਸਿੱਖ ਦਾ ਇਹਨੂੰ ਹੱਥ ਲੱਗਾ ਹੈ।
ਪਾਨ ਕਰਨ ਕੇ ਉਚਿਤ ਨਾ ਰਹਿਓ,
ਇਹ ਪਾਣੀ ਪੀਣ ਦੇ ਯੋਗ ਨਹੀਂ ਰਿਹਾ ਸਾਡੇ, ਇਹਨੂੰ ਤਾਂ ਕੁਸਿੱਖ ਦਾ ਹੱਥ ਲੱਗ ਗਿਆ, ਮੁਰਦੇ ਦਾ ਹੱਥ ਲੱਗ ਗਿਆ, ਇਹ ਹੁਣ ਪਾਣੀ ਸਾਡੇ ਪੀਣ ਦੇ ਲਾਇਕ ਨਹੀਂ ਰਿਹਾ, ਇਹ ਹੁਣ ਸਾਡੇ ਪੀਣ ਯੋਗ ਨਹੀਂ ਰਿਹਾ।
ਸੁਣ ਕਰ ਪਾਇਓ ਤਰਾਸ ਮਿਸਾਲਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਜਦੋਂ ਸਤਿਗੁਰਾਂ ਨੇ ਕਿਹਾ ਨਾ ਕਿਸੇ ਕੁਸਿੱਖ ਦਾ ਹੱਥ ਲੱਗ ਗਿਆ, ਇਹ ਪਾਣੀ ਸਾਡੇ ਪੀਣ ਯੋਗ ਨਹੀਂ ਹੈ, ਸੁਣ ਕੇ ਉਹ ਸਿੱਖ ਹੱਥ ਜੋੜ ਕੇ ਕੰਬ ਗਿਆ, ਡਰ ਗਿਆ, ਬਹੁਤ ਜ਼ਿਆਦਾ ਡਰਿਆ ਮਹਾਰਾਜ ਜੀ ਦੇ ਬਚਨ ਸੁਣ ਕੇ।
ਕਹੇ ਚਰਨ ਸਿੱਖ ਨੇ ਤਤਕਾਲਾ,
ਆਤਕਾਲ ਉਸੇ ਵਕਤ ਉਹਨੇ ਮਹਾਰਾਜ ਜੀ ਦੇ ਚਰਨ ਪਕੜ ਲਏ ਸਿੱਖ ਨੇ, ਹੈ ਤਾਂ ਸਿੱਖ ਹੀ ਸੀ ਨਾ, ਮਹਾਰਾਜ ਜੀ ਦੇ ਚਰਨ ਉਸੇ ਵਕਤ ਘੁੱਟ ਕੇ ਪਕੜ ਲਏ।
ਸ਼ਰਮਿੰਦਰ ਚ ਬੋਲਿਓ ਤਿਸ ਬੇਰਾ, ਸਿੱਖ ਕਦੀਮੀ ਮੈਂ ਗੁਰ ਕੇਰਾ,
ਤੇ ਬੜਾ ਸ਼ਰਮਿੰਦਾ ਜਿਹਾ ਹੋਇਆ, ਚਿਹਰੇ ਦੇ ਉੱਤੇ ਵੀ ਬੜੀ ਸ਼ਰਮ ਹੈ, ਹਯਾ ਹੈ, ਤੇ ਸ਼ਰਮਿੰਦਗੀ ਦੇ ਨਾਲ ਸ਼ਰਮਸਾਰ ਹੋਇਆ, ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਜੀ ਮੈਂ ਤੁਹਾਡਾ ਮੁੱਢ ਕਦੀਮੀ ਸਿੱਖ ਹਾਂ, ਮੁੱਢ ਕਦੀਮੀ ਅੱਜ ਦਾ ਨਹੀਂ, ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ, ਸਿੱਖਾਂ ਦੇ ਘਰ ਦਾ ਮੇਰਾ ਜਨਮ ਹੈ, ਪਿਤਾ ਮੇਰਾ ਸਿੱਖ ਹੈ, ਤੇ ਮੈਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਮੁੱਢ ਕਦੀਮੀ ਸਿੱਖ ਹਾਂ।
ਬਾਹੁਲ ਚਰਨ ਕੀ ਲਈਏ ਮੋਹੇ,
ਮਹਾਰਾਜ ਜੀ ਮੈਂ ਆਪ ਜੀ ਦੇ ਚਰਨਾਂ ਦੀ ਪੌਲ ਪਹਿਲਾਂ ਲਈ ਹੋਈ ਹੈ, ਹਾਲੇ ਮੈਂ ਖੰਡੇ ਦੀ ਪੌਲ ਤਾਂ ਨਹੀਂ ਲਈ, ਪਰ ਆਪ ਜੀ ਦੇ ਚਰਨਾਂ ਦੀ ਪੌਲ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਪਹਿਲਾਂ ਲਈ ਹੋਈ ਹੈ।
ਬਖਸ਼ਿਓ ਪ੍ਰਭੂ ਦੋਸ਼ ਜੋ ਹੋਏ,
ਪ੍ਰਭੂ ਜੀ ਕਿਰਪਾ ਕਰਕੇ ਬਖਸ਼ ਲਓ, ਜੇ ਮੇਰੇ ਕੋਲੋਂ ਕੋਈ ਦੋਸ਼ ਹੋ ਗਿਆ, ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ, ਗੁਨਾਹ ਹੋ ਗਿਆ, ਅਪਰਾਧ ਹੋ ਗਿਆ, ਤਾਂ ਹੇ ਬਖਸ਼ਣਹਾਰ ਬਖਸ਼ੰਦ ਸਤਿਗੁਰੂ ਤੁਸੀਂ ਬੜੇ ਵੱਡੇ ਬਖਸ਼ਣਹਾਰ ਹੋ, ਹੇ ਗਰੀਬ ਨਵਾਜ ਕਿਰਪਾ ਕਰਕੇ ਮੈਨੂੰ ਬਖਸ਼ ਲਵੋ।
ਸਭ ਸਤਿਗੁਰੂ ਉਪਦੇਸ਼ ਭਣੈ,
ਮਹਾਰਾਜ ਜੀ ਨੇ ਫਿਰ ਉਪਦੇਸ਼ ਦਿੱਤਾ, ਫਿਰ ਉਸ ਸਿੱਖ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਤੇ ਉਪਦੇਸ਼ ਦਿੰਦਿਆਂ ਕਹਿਣ ਲੱਗੇ
ਪਰ ਬੇਟੇ ਕੁਝ ਸਿੱਖ ਨਾ ਬਣੈ,
ਮਹਾਰਾਜ ਜੀ ਕਹਿੰਦੇ ਵੀ ਕੱਲਾ ਪੜ੍ਹਾਈ ਲਿਖਾਈ ਨਾਲ ਕੋਈ ਸਿੱਖ ਨਹੀਂ ਬਣਦਾ, ਜੇ ਕੋਈ ਆਖੇ ਜੀ ਮੈਂ ਤਾਂ ਕਿਤਾਬਾਂ ਪੜ੍ਹ ਲਈਆਂ ਨੇ, ਇਤਿਹਾਸ ਪੜ੍ਹ ਲਿਆ, ਗਿਆਨ ਦੀਆਂ ਬਹੁਤ ਪੁਸਤਕਾਂ ਪੜ੍ਹ ਲਈਆਂ ਨੇ, ਸਿੱਖੀ ਦੇ ਬਾਰੇ ਮੈਂ ਬੜਾ ਕੁਝ ਪੜ੍ਹ ਲਿਆ, ਮਹਾਰਾਜ ਜੀ ਕਹਿੰਦੇ ਕੱਲਾ ਪੜ੍ਹਨ ਨਾਲ ਕੋਈ ਸਿੱਖ ਨਹੀਂ ਬਣਦਾ, ਸਿੱਖ ਬਣਨ ਵਾਸਤੇ ਘਾਲਣਾ ਘਾਲਣੀ ਪੈਂਦੀ, ਹੱਥੀਂ ਸੇਵਾ ਕਰਨੀ ਪੈਂਦੀ, ਆਪਣੇ ਹੱਥੀਂ ਸੇਵਾ ਕਰਨੀ ਪੈਂਦੀ ਹੈ ਸਿੱਖੀ ਕਮਾਉਣ ਵਾਸਤੇ, ਕੱਲਾ ਪੜ੍ਹਨ ਦੇ ਨਾਲ ਕੋਈ ਸਿੱਖ ਨਹੀਂ ਬਣਦਾ।
ਸੇਵਾ ਕਰਨ ਸਿਦਕ ਇਹੋ ਜਾਨ,
ਨਾਲ ਆਪਣੇ ਹੱਥੀਂ ਸੇਵਾ ਕਰਨੀ ਪੈਂਦੀ ਹੈ, ਗੁਰਸਿੱਖਾਂ ਦੀ ਸੇਵਾ, ਗੁਰੂ ਘਰ ਦੀ ਸੇਵਾ, ਆਪਣੇ ਹੱਥਾਂ ਨਾਲ ਸੇਵਾ ਕਰਕੇ ਸਿਦਕ ਪਾਲਣਾ ਪੈਂਦਾ, खालसा जी गुरु घर दे विच हथी सेवा करन दा बड़ा वड्डा पुन है। अपने हथां नाल हथी सेवा करन दा बहुत वड्डा महात्म है। गुरु घर दे विच सतगुरां दी पावन बाणी दे बहुत सारे महावाक ने, गुर सेवा ते सुख उपजै फिर दुख ना लगै आए, जम्मण मरना मिट गया काले का किछ ना बसाए। सतगुरां दी सेवा करनी बड़ी उत्तम है, श्रेष्ठ है। गुरु खालसे पंथ की सेवा करनी, गुरसिखां दी सेवा करनी, महाराज जी कहिंदे हत्थां नाल सेवा करनी बड़ी उत्तम है भाई सिखा, और एदे नाल अपने हिरदे विच सिदक नूं पालना है।
सो तै किस की करी न पान,
ओ सेवा तू अपने हत्थां नाल किसे दी कीती नहीं। हत्थी सेवा करन दा बड़ा वड्डा महात्म है, पुन है, पर सिखा तू जिवें आप दस्या भी मैं अपने हत्थां नाल कदे सेवा कीती कोई नहीं, ओ तां पहला किसे सिख दी भी किसे भी महापुरख दी कोई सेवा नहीं कीती।
सुन सिखा गुरमत सार,
हे गुरसिखा सुन, ए गुरमत तू अपने हिरदे विच धारण कर लै।
सत संगत की सेव उदार,
के जेड़ी साध संगत दी सत संगत दी सेवा है वो बड़ी उदार है, बड़ी बरकत वाली है। सत संगत दी सेवा करनी, साध संगत दी सेवा करनी, ए बड़ी उत्तम है, बड़ी उदार है।
हाथ पवित्र टैल ते जानो,
ए भाई सिखा जेड़े हाथ ने ना ए सेवा कीतियां पवित्र हुंदे ने। इना हाथां दी पवित्रता ता हुंदी है जदों इना हाथां नाल सेवा करिए। वद तो वद इना हाथां नाल गुरु दी सेवा करनी, गुरु साहब दे दरबार विच झाड़ू फेरना, जूठे बर्तन मांजने, जोड़े झाड़ने, तप्पड़ झाड़ के बिछाई करनी, होर अनेक प्रकार दियां गुरु घर दियां सेवावां जिहड़ियां हत्थीं कीतियां जांदियां, टोकरी ढोण दी सेवा, इहदे तो इलावा होर अनेकां प्रकार दियां सेवावां जिहड़ियां अपने हत्थां नाल कीतियां जांदियां ने, ਉਹ ਹੱਥਾਂ ਨਾਲ ਕੀਤੀ ਸੇਵਾ ਨਾਲ ਮਹਾਰਾਜ ਜੀ ਕਹਿੰਦੇ ਹੱਥ ਪਵਿੱਤਰ ਹੋ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ, ਹਸਤ ਚਰਨ ਨਿਰਮੋਲ ਕਾ ਗੁਰਮੁਖ ਮਾਰਗ ਸੇਵ ਕਮਾਏ। ਕਹਿੰਦੇ ਹੱਥ ਬੜੇ ਕੀਮਤੀ ਨੇ, ਹੱਥ ਬੜੇ ਨਿਰਮੋਲਕ ਨੇ, ਪਰ ਹੋਰ ਨਿਰਮੋਲਕ ਤੇ ਕੀਮਤੀ ਤੇ ਪਵਿੱਤਰ ਹੋ ਜਾਂਦੇ ਨੇ ਜਦੋਂ ਇਹਨਾਂ ਹੱਥਾਂ ਨਾਲ ਗੁਰੂ ਦੀ ਸੇਵਾ ਕਰੀਏ। ਗੁਰੂ ਦੀ ਸੇਵਾ ਕੀਤਿਆਂ ਪਾਤਸ਼ਾਹ ਕਹਿੰਦੇ ਹੱਥ ਪਵਿੱਤਰ ਹੁੰਦੇ ਹਨ।
ਪਦ ਪਵਿੱਤਰ ਗੁਰ ਦਰਸ ਪਿਆਨਤ,
ਪੈਰ ਪਵਿੱਤਰ ਹੁੰਦੇ ਨੇ ਜਦੋਂ ਇਹਨਾਂ ਪੈਰਾਂ ਨਾਲ ਗੁਰੂ ਦੇ ਦਰਸ਼ਨ ਕਰਨ ਲਈ ਤੁਰ ਕੇ ਜਾਈਏ। ਪਾਤਸ਼ਾਹ ਕਹਿੰਦੇ ਪੈਰ ਪਵਿੱਤਰ ਹੋ ਜਾਂਦੇ ਨੇ। ਅੰਤਰ ਗੁਰੇ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਇਹ ਸਾਰੀਆਂ ਇੰਦਰੀਆਂ ਦੀ ਸਫਲਤਾ ਦੱਸੀ ਹੈ ਮਹਾਰਾਜ ਜੀ ਨੇ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੇ ਪੈਰ ਨੇ ਪਵਿੱਤਰ ਹੋ ਜਾਂਦੇ ਨੇ ਜਦੋਂ ਇਹਨਾਂ ਪੈਰਾਂ ਨਾਲ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਾਈਏ।
ਸੰਤਨ ਤੀਰਥ ਪਰਸਨ ਪੰਥਾ,
ਔਰ ਮਹਾਂਪੁਰਖਾਂ ਸੰਤਾਂ ਰੂਪੀ ਤੀਰਥਾਂ ਨੂੰ ਪਰਸਣਾ। ਜਿਹੜੇ ਸੰਤ ਨੇ ਉਹ ਕਿਸੇ ਤੀਰਥ ਤੋਂ ਘੱਟ ਨਹੀਂ, ਉਹਨਾਂ ਨੂੰ ਪਰਸਣਾ, ਉਹਨਾਂ ਦੀ ਸੰਗਤ ਕਰਨੀ, ਇਹ ਬੜਾ ਵੱਡਾ ਸ੍ਰੇਸ਼ਟ ਪੰਥ ਹੈ, ਬੜਾ ਵੱਡਾ ਸ੍ਰੇਸ਼ਟ ਮਾਰਗ ਹੈ।
ਪਦ ਪਾਵਨ ਪਾਖੈ ਸਭ ਗ੍ਰੰਥਾ,
ਔਰ ਕਹਿੰਦੇ ਉਹਨਾਂ ਦੀ ਸੰਗਤ ਕੀਤਿਆਂ ਮਨ ਪਵਿੱਤਰ ਹੋ ਜਾਂਦਾ, ਮਨ ਪਾਵਨ ਹੋ ਜਾਂਦਾ, ਤੇ ਇਹ ਗੱਲ ਮਹਾਰਾਜ ਜੀ ਕਹਿੰਦੇ ਸਾਰੇ ਧਰਮ ਗ੍ਰੰਥ ਕਹਿੰਦੇ ਹਨ।
ਸਕਲ ਰਕੀਕ ਸਮੇਤ ਸਰੀਰ,
ਸਾਰੀਆਂ ਇੰਦਰੀਆਂ ਦੇ ਸਮੇਤ ਜਿਹੜਾ ਇਹ ਸਰੀਰ ਹੈ, ਸਾਰੀਆਂ ਰਕੀਕ ਦਾ ਮਤਲਬ ਹੁੰਦਾ ਇੰਦਰੀਆਂ। ਇੰਦਰੀਆਂ ਕਿਹੜੀਆਂ ਨੇ? ਅੱਖਾਂ, ਕੰਨ, ਨਾਸਕਾ, ਜ਼ੁਬਾਨ, ਹੱਥ, ਪੈਰ, ਇਹ ਜਿੰਨੀਆਂ ਸਾਡੇ ਸਰੀਰ ਦੀਆਂ ਇੰਦਰੀਆਂ ਹਨ।
ਸ਼ੁਭ ਕਰਮਨ ਕੀ ਸੇਵ ਸਬੀਰ,
ਇਹਨਾਂ ਇੰਦਰੀਆਂ ਦੀ ਸਫਲਤਾ ਹੁੰਦੀ ਹੈ ਜਦੋਂ ਇਹਨਾਂ ਇੰਦਰੀਆਂ ਦੁਆਰਾ ਸ਼ੁਭ ਕਰਮ ਕੀਤੇ ਜਾਣ। ਅੱਖਾਂ ਪਵਿੱਤਰ ਹੁੰਦੀਆਂ ਗੁਰੂ ਦਰਸ਼ਨ ਕਰਕੇ, ਕੰਨ ਪਵਿੱਤਰ ਹੋ ਜਾਂਦੇ ਨੇ ਗੁਰੂ ਦਾ ਸ਼ਬਦ ਸਰਵਣ ਕਰਕੇ, ਮੱਥਾ ਪਵਿੱਤਰ ਹੋ ਜਾਂਦਾ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ, ਤੇ ਇਸ ਤਰ੍ਹਾਂ ਇਹ ਸਰੀਰ ਦੀਆਂ ਇੰਦਰੀਆਂ ਜਿਹੜੀਆਂ ਨੇ ਇਹ ਗੁਰੂ ਸੇਵਾ ਕਰਦਿਆਂ ਸਤਿਪੁਰਖਾਂ ਦੀ ਸੰਤ ਜਨਾਂ ਦੀ ਸੰਗਤ ਕਰਕੇ ਉਹਨਾਂ ਦੀ ਸੇਵਾ ਕਰਦਿਆਂ ਇਹਨਾਂ ਸਾਰੀਆਂ ਇੰਦਰੀਆਂ ਦੀ ਸਫਲਤਾ ਹੋ ਜਾਂਦੀ ਹੈ।
ਕੌਣ ਕੌਣ ਸ਼ੁਭ ਕਰਮ ਗਣੀਜੈ,
ਮਹਾਰਾਜ ਜੀ ਕਹਿੰਦੇ ਸਿੱਖਾ ਕਿਹੜੇ ਕਿਹੜੇ ਸ਼ੁਭ ਕਰਮ ਦੀ ਗਿਣਤੀ ਕਰਕੇ ਦੱਸੀਏ, ਕਿਹੜਾ ਕਿਹੜਾ ਗੁਣ ਤੁਹਾਨੂੰ ਦੱਸੀਏ ਕਿ ਕਿਤਨੇ ਵੱਡੇ ਗੁਣ ਹਨ।
ਕਰਬੇ ਕੋ ਤਨ ਪਾਵਨ ਕੀਜੈ,
ਜਿਨ੍ਹਾਂ ਨੂੰ ਕੀਤਿਆਂ ਇਹ ਤਨ ਪਵਿੱਤਰ ਹੋ ਜਾਂਦਾ, ਇਸ ਕਰਕੇ ਉਹਨਾਂ ਗੁਣਾਂ ਨੂੰ ਧਾਰਨ ਕਰੋ, ਉਹਨਾਂ ਕਰਮਾਂ ਨੂੰ ਧਾਰਨ ਕਰੋ। ਜਿਨ੍ਹਾਂ ਕਰਮਾਂ ਨੂੰ ਧਾਰਨ ਕੀਤਿਆਂ ਇਹ ਸਰੀਰ ਪਵਿੱਤਰ ਹੁੰਦਾ ਹੈ।
ਸੋ ਤੈ ਕਰੀ ਨਾ ਕਿਸ ਕੀ ਕੈਸੇ,
ਇੱਦਾਂ ਦੀ ਸੇਵਾ ਤੂੰ ਕਦੇ ਪਹਿਲਾਂ ਕੀਤੀ ਨੀ ਕਿਸੇ ਦੀ। ਤੂੰ ਤਾਂ ਕਹਿੰਦਾ ਮੈਂ ਕਦੇ ਆਪ ਵੀ ਆਪਣੇ ਹੱਥੀ ਆਪਣੇ ਲਈ ਪਾਣੀ ਭਰ ਕੇ ਨੀ ਪੀਤਾ, ਦੂਜੇ ਨੂੰ ਤਾਂ ਕੀ ਦੇਣਾ। ਤੂੰ ਤਾਂ ਆਪਣੇ ਹੱਥਾਂ ਨਾਲ, ਆਪਣੇ ਸਰੀਰ ਨਾਲ, ਆਪਣੀਆਂ ਇੰਦਰੀਆਂ ਨਾਲ ਕਦੇ ਕੋਈ ਸੇਵਾ ਨਹੀਂ ਕੀਤੀ।
ਅਪਾਵਨ ਸਾਬਿਦ ਐਸੇ,
ਇਸ ਕਰਕੇ ਤੇਰਾ ਸਰੀਰ ਅਪਾਵਨ ਹੈ ਕਿ ਤੇਰਾ ਸਰੀਰ ਪਵਿੱਤਰ ਹੋਇਆ ਹੀ ਨੀ, ਸੇਵਾ ਨਹੀਂ ਕੀਤੀ ਤੇ ਪਵਿੱਤਰਤਾ ਕਿੱਥੋਂ ਹੋਣੀ ਸੀ। ਤੇਰਾ ਇਹ ਸਰੀਰ ਜਿਹੜਾ ਹੈ ਇਹ ਅਪਾਵਨ ਹੈ, ਅਪਵਿੱਤਰ ਹੈ।
ਜਿਵੇਂ ਮੁਰਦੇ ਕੇ ਆਂਗੇ ਅਪਾਵਨ,
ਜਿਵੇਂ ਕਿਸੇ ਮੁਰਦੇ ਦਾ ਸਰੀਰ ਅਪਾਵਨ ਹੁੰਦਾ ਨਾ, ਮੁਰਦਾ ਹੋਵੇ, ਮਰਿਆ ਪਿਆ ਬੰਦਾ ਹੋਵੇ, ਉਹਦਾ ਸਰੀਰ ਜਿਵੇਂ ਅਪਵਿੱਤਰ ਮੰਨਿਆ ਜਾਂਦਾ, ਅਪਾਵਨ ਮੰਨਿਆ ਜਾਂਦਾ ਹੈ।
ਸੁਖ ਚਿਤ ਸਭ ਨੇ ਕਰੈ ਸ਼ੁਭਾਮਨ,
ਸਾਰੇ ਉਹਦੇ ਤੋਂ ਸੁਖ ਚਿਤੇ ਨੇ, ਵੀ ਕੋਈ ਉਹਨੂੰ ਹੱਥ ਨਹੀਂ ਲਾਣਾ ਚਾਹੁੰਦਾ। ਜੇ ਕੋਈ ਮਰਿਆ ਮੁਰਦਾ ਬੰਦਾ ਹੋਵੇ, ਇਹਨਾਂ ਨੂੰ ਹੱਥ ਕੋਈ ਨਹੀਂ ਲਾਣਾ ਚਾਹੁੰਦਾ। ਸਭ ਇਹੀ ਸਮਝਦੇ ਨੇ ਵੀ ਇਹਨੂੰ ਹੱਥ ਲਾ ਕੇ ਅਸੀਂ ਅਪਵਿੱਤਰ ਹੋ ਜਾਵਾਂਗੇ, ਕਿਉਂਕਿ ਉਹ ਅਪਵਿੱਤਰ ਮੰਨਿਆ ਜਾਂਦਾ ਹੈ ਸਰੀਰ। ਐਸਾ ਲੋਕਾਂ ਦਾ ਦ੍ਰਿਸ਼ਟੀਕੋਣ ਹੈ।
ਬਿਨਾ ਸੇਵਾ ਸਤ ਸੰਗਤ ਕੇਰੇ,
ਇਸੇ ਤਰ੍ਹਾਂ ਬਿਨਾ ਸਤਿਗੁਰਾਂ ਦੀ ਸੇਵਾ ਤੋਂ ਔਰ ਬਿਨਾ ਸਤ ਸੰਗਤ ਕੀਤਿਆਂ ਤੋਂ, ਸਾਧ ਸੰਗਤ ਕੀਤਿਆਂ ਤੋਂ ਬਿਨਾ
ਦੇ ਅਪਾਵਨ ਤਿਸ ਨਰ ਕੇਰੇ,
ਜਿਹੜਾ ਸੇਵਾ ਨਹੀਂ ਕਰਦਾ, ਸੰਗਤ ਨਹੀਂ ਕਰਦਾ, ਉਹਦੀ ਇਹ ਦੇਹ ਵੀ ਅਪਵਿੱਤਰ ਹੈ, ਅਪਾਵਨ ਹੈ, ਉਹ ਵੀ ਮੁਰਦਿਆਂ ਦੇ ਤੁੱਲ ਹੀ ਹੈ। ਉਹ ਜੀਵਦਾ ਹੀ ਮੁਰਿਆਂ ਦੇ ਤੁੱਲ ਹੈ, ਜਿਹੜਾ ਨਾ ਸੰਗਤ ਕਰਦਾ ਤੇ ਨਾ ਹੀ ਸੇਵਾ ਕਰਦਾ ਹੈ।
ਯਾ ਤੇ ਹਾਥ ਅਪਾਵਨ ਤੇਰਾ, ਕਰਿਓ ਨ ਪਾਵਨ ਹਮੋ ਜਲ ਗੇਰਾ।
ਇਸ ਕਰਕੇ ਸਿੱਖਾ ਤੇਰੇ ਹੱਥ ਅਪਾਵਨ ਨੇ, ਅਪਵਿੱਤਰ ਨੇ, ਤੇ ਉਹਨਾਂ ਅਪਵਿੱਤਰ ਹੱਥਾਂ ਕਰਕੇ ਅਸੀਂ ਤੇਰੇ ਹੱਥ ਦਾ ਇਹ ਜਲ ਅੰਗੀਕਾਰ ਨਹੀਂ ਕੀਤਾ। ਇਹ ਜਲ ਅਪਾਵਨ ਜਾਣ ਕੇ, ਅਪਵਿੱਤਰ ਜਾਣ ਕੇ ਅਸੀਂ ਤਿਆਗ ਦਿੱਤਾ ਹੈ।
ਸਿੱਖ ਸਮਝਿਓ ਸੁਨ ਗੁਰ ਉਪਦੇਸ਼,
ਮਹਾਰਾਜ ਜੀ ਦਾ ਪਵਿੱਤਰ ਉਪਦੇਸ਼ ਸੁਣ ਕੇ ਇਹ ਸਿੱਖ ਨੂੰ ਸਮਝ ਆ ਗਈ, ਇਹਨੂੰ ਸੋਝੀ ਪੈ ਗਈ।
ਬਖਸ਼ਾਇਓ ਮਨ ਦੀਨ ਵਿਸ਼ੇਸ਼,
ਸਤਿਗੁਰਾਂ ਦੇ ਚਰਨਾਂ ਵਿੱਚ ਦੀਨ ਬਣ ਕੇ ਨੇ ਆਪਣੀ ਭੁੱਲ ਬਖਸ਼ਾਈ ਹੈ। ਮਹਾਰਾਜ ਬਖਸ਼ ਲੋ, ਮੈਨੂੰ ਐਸੀ ਸਦ ਬੁੱਧੀ ਦਾ ਗਿਆਨ ਹੀ ਨਹੀਂ ਸੀ, ਬੋਧ ਹੀ ਨਹੀਂ ਸੀ, ਮੈਂ ਹੁਣ ਤੱਕ ਅਜਾਈ ਆਪਣਾ ਸਮਾਂ ਬਤੀਤ ਕੀਤਾ। ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰਕੇ ਬਖਸ਼ ਲਓ।
ਸਿੱਖ ਸੰਤਨ ਅਤਿਥਨ ਕੇਰੇ,
ਔਰ ਸਿੱਖਾਂ ਦੀ, ਮਹਾਂਪੁਰਖਾਂ ਸੰਤ ਜਨਾਂ ਦੀ ਅਤਿਥੀ ਕਹਿੰਦੇ ਨੇ ਪ੍ਰਾਹੁਣਿਆਂ ਨੂੰ, ਜਿਹੜੇ ਘਰ ਵਿਚ ਪ੍ਰਾਹੁਣੇ ਆ ਜਾਣ, ਅਤਿਥੀ ਆਦਿਕ ਆ ਜਾਣ,
ਕਰਬੇ ਲਾਗਿਓ ਸੇਵ ਘਨੇਰੇ,
ਉਹਨਾਂ ਦੀ ਹੁਣ ਇਹ ਸੇਵਾ ਕਰਨ ਲੱਗਾ। ਮਹਾਂਪੁਰਖਾਂ ਸੰਤਾਂ ਦੀ ਸੇਵਾ ਕਰਦਾ, ਗੁਰਸਿੱਖਾਂ ਦੀ ਸੇਵਾ ਕਰਨ ਲੱਗ ਪਿਆ। ਕੋਈ ਅਤਿਥੀ ਪ੍ਰਾਹੁਣਾ ਆ ਜਾਂਦਾ, ਫਿਰ ਉਹਨਾਂ ਦੀ ਸੇਵਾ ਕਰਦਾ ਹੈ।
ਤਨ ਮਨ ਧਨ ਤੇ ਸੇਵ ਕਰਨ,
ਹੁਣ ਤਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾ ਕਰਦਾ ਹੈ।
ਹੋਏ ਭਲਾ ਮੇਰੋ ਚਿਤਵੰਤਾ,
ਔਰ ਆਪਣੇ ਮਨ ਵਿਚ ਚਿਤ ਵਧਾ ਕੇ ਸੇਵਾ ਕਰਕੇ ਮੇਰਾ ਭਲਾ ਹੋਵੇਗਾ, ਸੇਵਾ ਕੀਤਿਆਂ ਮੇਰੀ ਕਲਿਆਣ ਹੋਵੇਗੀ।
ਸਿੱਖ ਸੰਗਤ ਫਿਰ ਕਰਵੋ ਸੇਵਾ,
ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਇਹਨੂੰ ਸੇਵਾ ਕਰਦਿਆਂ ਵੇਖਦੀਆਂ ਹਨ।
ਕਰੈ ਪ੍ਰਸ਼ੰਸ਼ਨ ਠਿਕ ਗੁਰ ਦੇਵਾ,
ਉਹ ਆ ਕੇ ਫਿਰ ਸਤਿਗੁਰਾਂ ਕੋਲੇ ਦੀ ਪ੍ਰਸੰਸਾ ਕਰਦੇ ਨੇ। ਸਿੱਖ ਮਹਾਰਾਜ ਜੀ, ਫਲਾਣਾ ਸਿੱਖ ਬੜੀ ਸੇਵਾ ਕਰਦਾ, ਗੁਰਸਿੱਖਾਂ ਦੀ ਸੇਵਾ ਕਰਦਾ, ਮਹਾਂਪੁਰਖਾਂ ਦੀ, ਆਏ ਗਏ ਪ੍ਰਾਹੁਣਿਆਂ ਦੀ ਸੇਵਾ ਕਰਦਾ। ਇੱਦਾਂ ਫਿਰ ਆ ਕੇ ਇਸ ਸਿੱਖ ਦੀ ਗੁਰੂ ਸਾਹਿਬ ਜੀ ਕੋਲ ਪ੍ਰਸੰਸਾ ਕਰਦੇ ਨੇ ਸਿੱਖ।
ਨਿਤ ਪ੍ਰਤ सेवा मैं सिख राता।
और आके कहंदे ने महाराज जी नेता प्रति दिन रात फलाना सिख सेवा विच ही लगा रहिंदा है। हर वेले महाराज जी सेवा दे विच ही तत्पर रहिंदा है।
अपनो भला करन तिन जाता।
और उन्हें अपना भला करना जानिया के सेवा कीतिया मेरा भला हो जाए, मेरी कल्याण हो जाए, इस करके वो सेवा करदा है।
सुन कलगीधर भए प्रसन्न।
ये सुन के कलगीधर पातशाह जी महाराज जी बड़े प्रसन्न हुए। दसवें पातशाह सेवा कीतिया रीझदे ने, गुरुदेव सेवा कीतिया प्रसन्न हुंदे ने। जदों महाराज जी ने सुनिया भी सिख ने साडा वचन मन्निया है और सेवा करन लग पिया ते बड़ी सेवा करदा है, महाराज जी बहुत प्रसन्न हुए इस सिख ते।
खुशी करी पाता छिन धन।
और सतगुरां ने खुशियां कीतियां इहदे ते। हुण जदों गुरुदेव दियां खुशियां होईयां कहंदे ओ सिख तत छिन उसे वेले धन धन हो गया, किरतार्थ हो गया उस सिख, ओदा जीवन धन हो गया महाराज जी दी खुशी नाल।
इतनी इतनी कथा उचार सुनाए।
ये कथा ब्रह्म ज्ञानी भाई साहब भाई राम कुयर साहब जी सुना रहे ने। बाबा बुढ़ा साहब जी दी अंश वंश विचों हन भाई राम कुयर साहब, ओ ये कथा सुना रहे ने। ये सारा प्रसंग भाई राम कुयर साहब जी ने जदों संगत नू सिखां नू सुनाया।
प्रेम समादर दे हुए आए।
भाई राम कुयर जी दे मन च गुरु दा प्रेम इन्ना जागया कि उस प्रेम दे विच भाई राम कुयर साहब जी दी समाधि लग गई।
राम कुयर मुद्रत कर नैन।
एहो जी समाधि लगी के भाई राम कुयर साहब जी दियां अखां मुंदियां गईयां, नेत्र मुंदरत हो गए।
बैठे अचल कह को मैन।
और अचल हो के समाधि विच भाई राम कुयर जी बैठ गए। हुण जदों समाधि लग गई ते बोलना किहने सी, समाधि विच पहला कथा करदिआं करदिआं समाधि लग गई। हुण जदों समाधि लग गई ते बोलना किहने सी, किवें कोई कथा करदा, इस करके समाधि विच ही अडोल बैठे रहे।
सब श्रोता मन आनंद पाए।
जिन्ने स्रोते सी सारे बड़े खुश होए, सब दे अंदर बड़ा आनंद वरत्या ए सारी कथा सुन के।
अपने अपने थान सिदाए।
जदों भाई राम कुयर जी दी समाधि लग गई ते जिन्ने स्रोते सी उत्थों उठे, उठ के जिथे जिथे उन्हां दा अपना आसन सी ओ आपो अपने आसना ते चले गए।
पाछल पैर दिवस तो हुतो।
पिछला पैर सी शाम दा समा सी, यानी के ही समा सी जदों भाई साहब जी कथा करदे सन।
बुड्ढा तब समाध मैं जुतो।
जदों बाबा बुड्ढा साहब जी दी अंश वंश चो भाई राम कुयर साहब जी समाधि विच जुड़ गए, समाधि उन्हां दी लग गई।
सर्ब जामनी ते मैं बिताए।
सारी रात बाबा राम कुयर साहब जी उसे समाधि च बैठे रहे। शाम दे समय समाधि लगी कथा करदियां सारी रात भाई राम कुयर साहब जी दी समाधि लगी रही।
जागे जा प्रभात होए आए।
जदों अगला दिन चढ़िया फिर भाई राम कुयर जी दी अखां खुलियां, फिर ओ समाधि दे विच्चों बाहर आए हन।
उठ कर सोच समेत शनाने।
भाई साहब जी ने उठ के भाई राम कुयर साहब जी ने शनान पान कीता है।
तेरे आने आसन जिस थाने।
और जिथे उन्हां दा आसन है उथे भाई राम कुयर साहब जी अपने आसन ते आके बैठ गए हन।
सुन हित श्रोता चल आए।
और फिर कथा सुनन वास्ते जेड़े श्रोते सी ओ सिंह भाई राम कुयर जी पासों कथा सुनन वास्ते आ गए।
गुर चरित्र जिनके मन भाए।
जिन्हां दे मना नू गुरु दी कथा बड़ी पौंदी है, सतगुरां दी कथा जिन्हां नू बड़ी चंगी लगदी है।
सम्मत 1781।
सम्मत 1781 दा साल है।
जेठ मास एहो कथा प्रकाशी।
जेठ दा महीना सी जदों भाई राम कुयर साहब जी ए कथा कर रहे सन।
सिंह सिखन को लगे दीवान।
और बहुत सारे सिखां दा महाराज जी दे भाई राम कोइर साहब जी दी सभा विच दीवान लग गया।
राम कोइर सब करत बखान।
भाई राम कोइर साहब जी ने कथा आरंभ कीती। भाई राम कोइर साहब जी ने दशमेश पातशाह जी दा इतिहास ओ सिंघां नूं सरवण करौणा शुरू कीता है।
भूल चूक मुझ ते जै होए, गुरबख्शिंद बख्शै सोए।
भाई राम कोइर साहब जी ने पहला हाथ जोड़ के सारे सिंघां नूं बेनती कीती, कहिंदे खालसा जी गुरु साहब दी कथा सुणाउंदिआं अगर मेरे कोलों कोई भुल चूक होई होवे ते तुसी सारे करुणा सिंधो कृपा करके मैनू बख्श लेना। जे मेरे कोलों भुल चुक हो गई है किते ता तुसी सारिया ने मैनू बख्श लेना।
अगमे अगाध गुरु इतिहास।
क्योंकि सतगुरां दा जेड़ा इतिहास है वो अगम अगाध है।
नर बपरे की सुध कासु।
और एक साधारण जे बंदे दी एनी सुध किथे के गुरु साहब दे सारे इतिहास नू कोई वर्णन करके सुना सके।
जथा समुंदर नसी पहुलीचा।
जिवें समुंदर दे सारे पानी नू एक छोटी जी सिप्पी अपने विच नहीं समेट सकदी। समुंदर किन्ना वड्डा है ते समुंदर दे पानी नू जिवें छोटी जी सिप्पी अपने विच नहीं समेट सकदी।
तारे जिवें असंख नव बीचे।
जिवें आकाश विच तारे अणगिणत ने गिणे नहीं जांदे।
तथा कथा गुर वरना कौन।
इसी तरह गुरु साहब दी कथा केदे च इन्नी शक्ति है जेड़ा पूरन तोड़ ते वर्णन कर सके।
कहत सुनत सिकन सुख पौन।
और सतगुरां दी कथा इस करके कई सुनी जांदी है तां जो सिखां नूं सुख दी प्राप्ति होवे, गुरसिखां नूं आनंद दी प्राप्ति होवे।
सकल कामना पूरन हारे।
सतगुरां दी कथा ऐसी है भाई इहनूं सुन के सारियां कामनावां पूर्ण हुंदियां हन। सतगुरां दी इस पावन कथा नूं सुन के सारियां कामनावां पूर्ण हुंदियां हन।
सिखी होए शरदा और भारी।
और सिखी दी प्राप्ति हुंदी है, गुरसिखी दा दान मिलदा है और मन दे विच गुरु साहब जी दे प्रति श्रद्धा भावना ते आस्था जागदी है।
गुर करना ते चार पदार्थ।
और सतगुरां दी कृपा नाल चारे पदार्थ मिल जांदे ने जिहड़े कथा सुणदे ने, उन्हां नूं चौं पदार्थां दी प्राप्ति हो जांदी है।
पाए कथा ते पुरवै सारत।
और उह चारां पदार्थां दी प्राप्ति सतगुरां दी कथा विचों ही पूर्ण हो जांदे ने, प्राप्त हो जांदे ने। और सारियां आसां मनोरथ गुरु साहब दी कथा सुनिया पूर्ण हो जांदियां हन।
सुनो प्रीत कर श्रोता सारे।
ए श्रोता जनो, गुरु दे प्यार विच भिज के गुरु दी कथा सुनो। सतगुरां दे प्यार विच अपने आप नूं रंग के गुरु दी गूढ़ी प्रीत विच अपने आप नूं रंगरेज करके फिर मेरे सतगुरां दा पवित्र पावन इतिहास सरवण करो।
कहो कथा गुर की विस्तारे।
मैं सतगुरां दी पवित्र पावन कथा विस्तार सहित सरवण करौंदा हां।
भीम चंद ते आद पहाड़े, दिल्ली पत्यो वकील अगारे।
राजा भीम चंद जो पहाड़ी राजा है कहलूर रियास दा, एदे तो इलावा एदे नाल होर भी कई पहाड़ी राजे ने, इना ने आपस विच मिल के एक वकील भेजिया सी दिल्ली दे नवाब कोल। दो दिन पहला आपां एक कथा सरवण कीती है। इना सारे पहाड़ी राजिया ने गुरु साहब जी दे बार खिलाफ शिकायत करन वास्ते अपना एक वजीर अपना एक वकील दिल्ली भेजिया होया।
तिन कह पठियो सबन के पास।
और उन्हें सारिया नु एक कह के भेजिया होया है।
पहुंचे दरब काज होए रास।
और वजीरा ने आके सारी गल दसी के असी नवाब नु मैं कह आया, सारी गल ओनू दस आया। उन्हें औरंगजेब बादशाह दे कोल सुनेहा भेजिया, ओदे कोलो आग्या लैण वास्ते चिट्ठी भेजी है। हुण राजिया ने सारिया ने सलाह कीती, भीम चंद ने दूजे राजिया नूं सुनेहा भेजिया, कहण लगा भी हुण जदों तक आपां पैसा नहीं ना भेजदे नवाब कोल दिल्ली दे नवाब कोल, उदों तक उन्हें अपनी मदद वास्ते नहीं आउणा। ਕਿਉਂਕਿ ਉਹ ਰਿਸ਼ਵਤ ਲੈਣ ਦੇ ਹੱਕਦਾਰ ਬਣੇ ਹੋਏ ਨੇ, ਲੋਭੀ ਬਣੇ ਹੋਏ ਨੇ, ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ। ਤੇ ਆਪਾਂ ਨੂੰ ਹੁਣ ਕੁਝ ਪੈਸਾ ਇਕੱਠਾ ਕਰਕੇ ਉੱਥੇ ਭੇਜਣਾ ਪਵੇਗਾ।
ਸ਼ਾਨਿਕਟ ਸੂਬੇ ਸੁਦ ਲਿਖੇ,
ਔਰ ਨਵਾਬ ਨੇ, ਸੂਬੇਦਾਰ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਇਸ ਇਲਾਕੇ ਦੀ ਸਾਰੀ ਖਬਰ ਲਿਖ ਕੇ ਭੇਜੀ ਹੋਈ ਹੈ।
ਸੋ ਜਾਏ ਐਸੀ ਕੁਛ ਦਿਖੇ,
ਫਿਰ ਵੀ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ, ਇਸ ਤਰ੍ਹਾਂ ਦਿਸ ਰਿਹਾ ਹੈ।
ਪੱਠੇ ਨਾ ਸਹਿਣ ਬਿਨਾ ਧਨ ਲੀਨੇ,
ਜਦੋਂ ਤੱਕ ਉਹ ਪੈਸਾ ਨਹੀਂ ਲੈਂਦਾ, ਪੈਸਾ ਨਹੀਂ ਆਪਾਂ ਨੂੰ ਦਿੰਦੇ, ਉਦੋਂ ਤੱਕ ਉਹਨੇ ਫੌਜ ਨਹੀਂ ਭੇਜਣੀ।
ਕਹਿ ਕਰ ਇੱਕ ਦੋ ਵਾਰ ਪਤੀਮੇ,
ਇੱਕ ਦੋ ਵਾਰੀ ਕਹਿ ਕੇ ਅਸੀਂ ਪਤਿਆ ਕੇ ਵੇਖ ਵੀ ਲਿਆ, ਪਹਿਲਾਂ ਦੋ ਤਿੰਨ ਵਾਰੀ ਸੁੱਕਾ ਕਿਹਾ, ਪਰ ਉਹਨੇ ਆਪਣੀ ਹਾਲੇ ਤੱਕ ਗੱਲ ਮੰਨ ਕੇ ਫੌਜ ਨਹੀਂ ਭੇਜੀ, ਕਿਉਂਕਿ ਫੌਜ ਭੇਜਣ ਵਾਸਤੇ ਉਹ ਪੈਸਿਆਂ ਦਾ ਲੋਭੀ ਹੈ। ਜੇ ਉਹਨੂੰ ਆਪਾਂ ਪੈਸੇ ਇਕੱਠੇ ਕਰਕੇ ਦਿਆਂਗੇ, ਫੇਰ ਹੀ ਉਹ ਆਪਣੀ ਫੌਜ ਸਾਡੀ ਮਦਦ ਵਾਸਤੇ ਭੇਜੇਗਾ, ਵਰਨਾ ਉਹਨੇ ਫੌਜ ਨਹੀਂ ਭੇਜਣੀ।
ਭੀਮ ਚੰਦ ਸਭ ਸੰਗ ਵਿਚਾਰਾ,
ਇਹਦਾ ਰਾਜੇ ਭੀਮ ਚੰਦ ਨੇ ਬਾਕੀ ਦੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨਾਲ ਵਿਚਾਰ ਕੀਤੀ ਹੈ।
ਬੇਬੇ ਹਿਤ ਤਨ ਸਾਂਚੀ ਉਚਾਰਾ,
ਔਰ ਪੈਸਾ ਦੇਣ ਵਾਸਤੇ ਇਹਨਾਂ ਨੇ ਸਾਰਾ ਪੈਸਾ, ਹੁਣ ਇਕੱਲਾ ਰਾਜਾ ਨਹੀਂ ਸੀ ਦੇ ਸਕਦਾ, ਇਹਨਾਂ ਸਾਰੇ ਰਾਜੇ ਜਿਹੜੇ ਪਹਾੜੀ ਰਾਜੇ ਨੇ ਇਕੱਠਿਆਂ ਹੋ ਕੇ ਇਹਨਾਂ ਨੇ ਪੈਸਾ ਇਕੱਠਾ ਕੀਤਾ ਹੈ।
ਸਭ ਤੇ ਕਰੇ ਕਤਰ ਪਠ ਦੀਨ,
ਔਰ ਸਾਰੇ ਰਾਜਿਆਂ ਕੋਲੋਂ ਪੈਸਾ ਇਕੱਠਾ ਕਰਕੇ ਉਹ ਪੈਸਾ ਦਿੱਲੀ ਦੇ ਸੂਬੇਦਾਰ ਕੋਲ, ਨਵਾਬ ਦੇ ਕੋਲ ਭੇਜਿਆ ਹੈ।
ਬਿਨਤੀ ਲਿਖੀ ਅਦਿਕ ਬਣ ਦੀਨ,
ਔਰ ਬੜੇ ਦੀਨ ਬਣ ਬਣ ਕੇ, ਜੀਜੜੀਆਂ ਕੱਢ ਕੱਢ ਕੇ, ਤੁਰਕਾਂ ਦੇ ਅੱਗੇ ਬੇਨਤੀਆਂ ਲਿਖ ਲਿਖ ਕੇ ਭੇਜੀਆਂ ਇਹਨਾਂ ਪਹਾੜੀਆਂ ਨੇ, ਕੱਚਿਆਂ ਨੇ,
ਜੀਵਿਆ ਕਰੈ ਸ਼ਾਹ ਸਹਾਏ,
ਲਿਖ ਕੇ ਬੇਨਤੀ ਭੇਜੀ, ਆਖਿਆ ਨਵਾਬ ਸਾਹਿਬ ਜੇ ਹੁਣ ਬਾਦਸ਼ਾਹ ਨੇ ਸਾਡੀ ਸਹਾਇਤਾ ਨਹੀਂ ਕੀਤੀ,
ਤੋ ਹਮ ਅਲਬ ਲੈ ਕਿਸ ਛਾਏ,
ਤੇ ਫੇਰ ਅਸੀਂ ਥੋੜੇ ਆ ਗਿਣਤੀ ਦੇ ਵਿਚ, ਤੇ ਅਸੀਂ ਕਿਵੇਂ ਲੜਾਈ ਕਰਾਂਗੇ, ਕਿਵੇਂ ਯੁੱਧ ਕਰਾਂਗੇ, ਕਿਵੇਂ ਜੰਗ ਕਰਾਂਗੇ।
ਸਦਾ ਆਸਰਾ ਬਡੋ ਹਮਾਰੇ,
ਤੇ ਅਸੀਂ ਕਿਹਦਾ ਲੰਭ ਲਵਾਂਗੇ ਜੇ ਬਾਦਸ਼ਾਹ ਨੇ ਸਾਡੀ ਸਹਾਇਤਾ ਨਾ ਕੀਤੀ, ਤੇ ਅਸੀਂ ਕਿਹਦਾ ਆਸਰਾ ਲਵਾਂਗੇ, ਸਾਡਾ ਆਸਰਾ ਤਾਂ ਇੱਕ ਬਾਦਸ਼ਾਹ ਹੈ, ਤੇ ਤੇਰੇ ਵਰਗੇ ਜਿਹੜੇ ਸੂਬੇਦਾਰ ਨੇ ਉਹ ਸਾਡੇ ਵਾਸਤੇ ਸੁਖਦਾਈ ਸੁਖਦਾਤੇ ਹੋ ਨਿਬੜਦੇ ਨੇ।
ਤੁਮ ਸਮ ਸੂਬੇ ਸੁਖ ਦੇ ਉਦਾਰੇ,
ਤੇਰੇ ਵਰਗੇ ਜਿਹੜੇ ਸੂਬੇਦਾਰ ਨੇ ਉਹੀ ਸਾਡੇ ਲਈ ਸੁਖਦਾਈ ਹਨ।
ਇਤਿਹਾਦਕ ਲਿਖ ਪੱਟੀ ਬਣਾਏ,
ਇਤਿਹਾਦਕ ਬਹੁਤ ਸਾਰੀਆਂ ਬੇਨਤੀਆਂ ਲਿਖ ਲਿਖ ਕੇ ਨਾ ਇਹਨਾਂ ਨੇ ਚਿੱਠੀ ਲਿਖ ਕੇ ਭੇਜੀ ਹੈ।
ਲੱਖ ਰਜਤ ਪਣ ਜਮਾ ਕਰਾਏ,
ਔਰ ਪੈਸਾ ਕਿੰਨਾ ਭੇਜਿਆ, ਇੱਕ ਲੱਖ ਰੁਪਈਆ ਇਕੱਠਾ ਕਰਕੇ ਭੇਜਿਆ ਆਪਣੀ ਮਦਦ ਵਾਸਤੇ ਫੌਜ ਮੰਗਾਉਣ ਲਈ, ਦਿੱਲੀ ਦੇ ਨਵਾਬ ਕੋਲ ਆਪਣੀ ਮਦਦ ਵਾਸਤੇ 1,00,000 ਰੁਪਈਆ ਤਿਆਰ ਕਰਕੇ, ਤੇ ਨਾਲ ਬੇਨਤੀਆਂ ਕਰਕੇ ਜੀਜੜੀਆਂ ਵੀ ਕੱਢੀਆਂ ਨੇ, ਨਾਲੇ ਪੈਸਾ ਵੀ ਦੇ ਰਹੇ ਨੇ, ਨਾਲੇ ਮਿੰਨਤਾਂ ਵੀ ਕਰ ਰਹੇ ਨੇ। ਗੈਰਤ ਜੋ ਮਰੀ ਹੋਈ ਸੀ ਅੰਦਰ, ਅੰਦਰੋਂ ਗੈਰਤ ਮਰੀ ਹੋਈ ਸੀ ਕਿ ਗੁਰੂ ਸਾਹਿਬ ਜੀ ਇਹਨਾਂ ਦੀ ਆਜ਼ਾਦੀ ਵਾਸਤੇ ਲੜ ਰਹੇ ਨੇ, ਤੇ ਸਤਿਗੁਰਾਂ ਦੀ ਮਦਦ ਕਰਨ ਦੀ ਬਜਾਏ ਉਲਟਾ ਤੁਰਕਾਂ ਦੀ ਮਦਦ ਮੰਗ ਕੇ ਸਤਿਗੁਰਾਂ ਨਾਲ ਵੈਰ ਕਮਾਉਣਾ ਚਾਹੁੰਦੇ ਨੇ, ਇਹੋ ਜਿਹੇ ਕੱਚੇ ਤੇ ਕੰਮ ਦਿਲ ਨੇ ਪਹਾੜੀਏ। 1,00,000 ਰੁਪਈਆ ਇਹਨਾਂ ਨੇ ਤਿਆਰ ਕਰਕੇ ਗੁਰੂ ਸਾਹਿਬ ਜੀ ਦੇ ਬਰ ਖਿਲਾਫ ਸੂਬੇ ਦੇ ਕੋਲ, ਦਿੱਲੀ ਦੇ ਨਵਾਬ ਕੋਲ ਭੇਜਿਆ ਹੈ।
ਬੈਠ ਸਬਨ ਮੈਂ ਭਣੈ ਪ੍ਰਸੰਗ,
ਔਰ ਸਾਰਿਆਂ ਵਿਚ ਬਹਿ ਕੇ ਫਿਰ ਇਹ ਗੱਲਾਂ ਕਰਦੇ ਨੇ, ਪ੍ਰਸੰਗ ਛੇੜਦੇ ਨੇ।
ਆਵੈ ਸ਼ਾਹ ਸੈਨੇਤ ਜੰਗ,
ਪਹਿਲੇ ਬਾਦਸ਼ਾਹ ਦੀ ਫੌਜ ਆਏਗੀ, ਬਾਦਸ਼ਾਹ ਦੀ ਸੈਨਾ ਆਵੇਗੀ, ਤੇ ਜਦੋਂ ਬਾਦਸ਼ਾਹੀ ਸੈਨਾ ਆਵੇਗੀ ਫਿਰ ਸਾਡੇ ਮਦਦ ਹੋਵੇਗੀ, ਅਸੀਂ ਗੁਰੂ ਜੀ ਨਾਲ ਜੰਗ ਕਰਾਂਗੇ।
ਲੜੈ ਗੁਰੂ ਕੋ ਦੇਨ ਕਾਸੀ,
ਔਰ ਗੁਰੂ ਜੀ ਨਾਲ ਲੜ ਕੇ ਉਹਨਾਂ ਨੂੰ ਇਸ ਇਲਾਕੇ ਚੋਂ ਬਾਹਰ ਹੀ ਕੱਢ ਦਿਆਂਗੇ। ਸ੍ਰੀ ਆਨੰਦਪੁਰ ਸਾਹਿਬ ਚ ਨਹੀਂ ਵਸਣ ਦਿੰਦੇ ਹੁਣ ਗੁਰੂ ਨੂੰ, ਉਹਨਾਂ ਨੂੰ ਇਸ ਇਲਾਕੇ ਦੇ ਵਿੱਚੋਂ ਬਾਹਰ ਕੱਢ ਦਿਆਂਗੇ।
ਤੁਮ ਬੈਠੇ ਟਿਕ ਲਿਓ ਤਮਾਸ਼ੇ,
ਹਾਂ ਕਹਿੰਦੇ ਹੁਣ ਤੁਸੀਂ ਨਵਾਬ ਸਾਹਿਬ ਬੈਠੇ ਬਸ ਤਮਾਸ਼ਾ ਵੇਖਿਆ ਜੇ, ਅਸੀਂ ਗੁਰੂ ਜੀ ਨੂੰ ਇਸ ਇਲਾਕੇ ਦੇ ਵਿਚੋਂ ਕੱਢਦਿਆਂ ਦੇਰੀ ਨਹੀਂ ਲਾਵਾਂਗੇ ਜੇ ਤੂੰ ਸਾਡੀ ਮਦਦ ਵਾਸਤੇ ਫੌਜ ਭੇਜਦੇ ਮੈਂ।
ਤੀਨੋ ਦਰਬ ਸਫਲੀ ਜਾਨੋ,
ਕਹਿੰਦੇ ਜਿਹੜਾ ਇਹ ਪੈਸਾ ਦਿੱਤਾ ਹੈ ਨਾ ਆਪਾਂ, ਇਹ ਆਪਣੇ ਪੈਸੇ ਦਾ ਮੁੱਲ ਪਏਗਾ, ਇਹ ਸਫਲ ਹੈ। ਇਹ ਨਾ ਸਮਝੋ ਕਿ ਪੈਸਾ ਜਾਈ ਜਾਣਾ, ਇਹ ਪੈਸਾ ਸਾਡਾ ਸਫਲਾ ਹੀ ਗਿਣਿਆ ਜਾਣਾ ਜੇ ਆਪਾਂ ਗੁਰੂ ਜੀ ਨੂੰ ਇਸ ਇਲਾਕੇ ਚੋਂ ਕੱਢ ਦਿੱਤਾ।
ਨਿਤ ਤੋਂ ਜੰਗ ਮਿਟਾਏ ਪਛਾਨੋ,
ਔਰ ਇਧਰ ਜੰਗ ਕਰਾਂਗੇ ਰੋਜ਼ ਰੋਗ ਦੀਆਂ ਜਿਹੜੀਆਂ ਉਪਦਰਵ ਲੜਾਈਆਂ ਝਗੜੇ ਹੁੰਦੇ ਨੇ, ਸਾਡੇ ਪਿੰਡ ਉਜੜਦੇ ਨੇ, ਨਗਰ ਉਜੜਦੇ ਨੇ, ਇਹ ਰੋਜ ਰੋਗ ਦੀ ਜਿਹੜੀ ਕਲਾ ਕਲੇਸ਼ ਹੈ ਇਹ ਮਿਟ ਜਾਏਗੀ।
ਇਮ ਕੈ ਨਿਜ ਮੈਂ ਹਰ ਕਿਉ ਪਾਵੈ, ਕਰੈ ਪ੍ਰਤੀਕਨ ਦਲ ਕਾ ਵਿਆਵੈ।
ਇਹਦਾ ਗੱਲਾਂ ਕਰ ਕਰਕੇ ਆਪਸ ਵਿਚ ਪਹਾੜੀ ਰਾਜੇ ਉਡੀਕਾਂ ਕਰਦੇ ਨੇ ਕਿ ਹੁਣ ਬਾਦਸ਼ਾਹੀ ਫੌਜ ਕਦੋਂ ਆਵੇ, ਬਾਦਸ਼ਾਹ ਦਾ ਦਲ ਸੈਨਾ ਕਦੋਂ ਸਾਡੀ ਮਦਦ ਕਰਨ ਵਾਸਤੇ ਬੌੜੇ।
ਦਿੱਲੀ ਮੈਂ ਪਹੁੰਚਿਓ ਧਨ ਜਾਏ,
ਇਹਨੇ ਨੂੰ ਇਹਨਾਂ ਦਾ ਭੇਜਿਆ ਹੋਇਆ ਜਿਹੜਾ 1 ਲੱਖ ਰੁਪਈਆ ਸੀ, ਪੈਸਾ ਸੀ, ਚਿੱਠੀ ਸੀ, ਉਹ ਦਿੱਲੀ ਦੇ ਨਵਾਬ ਕੋਲ ਪਹੁੰਚੀ ਹੈ।
ਸੂਬੇ ਪਾਸ ਦਿਓ ਸਮਦਾਏ,
ਉਹ ਸਾਰਾ 1 ਲੱਖ ਰੁਪਈਆ ਨਵਾਬ ਨੂੰ, ਸੂਬੇਦਾਰ ਨੂੰ, ਦਿੱਲੀ ਦੇ ਨੂੰ ਜਾ ਕੇ ਇਨ੍ਹਾਂ ਨੇ ਦਿੱਤਾ ਹੈ।
ਕਰ ਲਾਲਚ ਤਿੰਨ ਸਗਰੋ ਲੀਨ,
ਉਹਨੇ ਲਾਲਚ ਕਰਕੇ ਵੀ 1 ਲੱਖ ਰੁਪਈਆ ਆਇਆ, ਲਾਲਚ ਕਰਕੇ ਉਹਨੇ ਸਾਰਾ ਪੈਸਾ ਲੈ ਲਿਆ ਹੈ।
ਸੈਨਾ ਪਤਨ ਮਨੋਰਥ ਕੇਨ,
ਉਹਨੇ ਹੁਣ ਮਨੋਰਥ ਕਰ ਲਿਆ ਕਿ ਪਹਾੜੀ ਰਾਜਿਆਂ ਦੀ ਮਦਦ ਵਾਸਤੇ ਫੌਜ ਭੇਜਣੀ ਪਵੇਗੀ, ਹੁਣ ਪਹਾੜੀ ਰਾਜਿਆਂ ਦੀ ਮਦਦ ਲਈ ਫੌਜ ਭੇਜਣੀ ਹੈ।
ਦੀਨਾ ਬੇਗ ਮੁਗਲ ਅੰਕਾਰੇ, ਮਨਸਬ ਜਿਸ ਕੋ 5000।
ਇਹਦਾ ਇੱਕ ਜਰਨੈਲ ਸੀ, ਉਹਦਾ ਨਾਂ ਸੀ ਦੀਨਾ ਬੇਗ, 5000 ਜਰਨੈਲ ਸੀ, 5000 ਫੌਜਾਂ ਸੀ ਇਹਦੇ ਅਧੀਨ, ਬੜਾ ਵੱਡਾ ਮਨਸਬ ਤੇ ਹੰਕਾਰ ਬੜਾ ਸੀ ਇਹਨੂੰ ਕਿ ਮੈਂ 5000 ਜਰਨੈਲ ਹਾਂ। ਹੁਣ ਕਿਸੇ ਬੰਦੇ ਦੇ ਅਧੀਨ 5-7 ਬੰਦੇ ਵੀ ਕੰਮ ਕਰਦੇ ਹੋਣ ਨਾ, ਉਹ ਵੀ ਮਾਣ ਨਾਲ ਛਾਤੀ ਚੌੜੀ ਕਰਕੇ ਟੁਰਦਾ ਵੀ 7 ਬੰਦੇ ਮੇਰੇ ਥੱਲੇ ਕੰਮ ਕਰਦੇ ਨੇ, 10 ਬੰਦੇ ਮੇਰੇ ਥੱਲੇ ਕੰਮ ਕਰਦੇ। ਹੁਣ ਇਹਦੇ ਅਧੀਨ ਤਾਂ 5000 ਬੰਦਾ ਸੀ, ਕਿੰਨਾ ਹੰਕਾਰ ਹੋਵੇਗਾ। ਦੀਨਾ ਬੇਗ 5000 ਫੌਜ ਇਹਦੇ ਮੁਤਹਿਤ ਹੈ ਔਰ ਬੜਾ ਹੰਕਾਰ ਹੈ ਇਹਦੇ ਅੰਦਰ।
ਤਿਸੈ ਬੁਲਾਏ ਕੀਨ ਸਨਮਾਨਾ,
ਦਿੱਲੀ ਦੇ ਸੂਬੇਦਾਰ ਨੇ ਆਪਣੇ ਇਸ ਜਰਨੈਲ ਦੀਨਾ ਬੇਗ ਨੂੰ ਆਪਣੇ ਕੋਲ ਬੁਲਾਇਆ ਹੈ।
ਸ਼ਸਤਰ ਬਸਤਰ ਦੇ ਕਾਜ ਬਖਾਨਾ,
ਇਹਨੂੰ ਸ਼ਸਤਰ ਬਸਤਰ ਦਿੱਤੇ ਨੇ, ਖਿਲਤ ਦਿੱਤੀ ਹੈ ਔਰ ਬੜੀ ਵਧੀਆ ਕਿਰਪਾਨ ਤੇ ਪਾਨਾਂ ਦਾ ਬੀੜਾ ਚੱਬਣ ਨੂੰ ਦਿੱਤਾ ਹੈ।
ਕਹਾ ਲੂਰ ਕੀ ਦੂਣ ਸਿਦਾਰੂ,
ਔਰ ਆਗਿਆ ਕੀਤੀ ਆ ਦੀਨਾ ਬੇਗ ਤੂੰ 1 ਬਾਦਸ਼ਾਹੀ ਕੰਮ ਕਰਕੇ ਆਉਣਾ। ਕਹਿਲੂਰ ਰਿਆਸਤ ਹੈ, ਪਹਾੜੀ ਰਾਜਿਆਂ ਦੀ ਰਿਆਸਤ, ਉਥੇ ਤੂੰ ਜਾਣਾ ਹੈ।
ਮੈਂ ਰਾਜਨ ਕੋ ਕਾਜ ਸੁਧਾਰੋ,
ਉਥੇ ਪਹਾੜੀ ਰਾਜਿਆਂ ਦੀ ਮਦਦ ਕਰਨੀ ਹੈ, ਜਾ ਕੇ ਤੂੰ ਉਹਨਾਂ ਰਾਜਿਆਂ ਦੀ ਸਹਾਇਤਾ ਕਰਕੇ ਉਹਨਾਂ ਦਾ ਕੰਮ ਸੁਧਾਰਨਾ ਹੈ।
ਕੁਛ ਕਸੈਨ ਸ਼੍ਰੀ ਗੁਰੂ ਹਜ਼ੂਰ, ਪਾਏ ਰੱਖਿਓ ਇਸ ਦੇਸ਼ ਫਤੂਰ।
ਉਸ ਇਲਾਕੇ ਚ ਕਹਿਲੂਰ ਵਿਚ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਨੇ, ਉਹਨਾਂ ਕੋਲ ਥੋੜੀਆਂ ਜਿਹੀਆਂ ਫੌਜਾਂ ਨੇ, ਸਿਪਾਹੀ ਨੇ, ਤੇ ਉਨ੍ਹਾਂ ਨੇ ਉਸ ਇਲਾਕੇ ਚ ਫਤੂਰ ਪਾਇਆ ਹੋਇਆ, ਉਨ੍ਹਾਂ ਨੇ ਉਸ ਸਾਰੇ ਇਲਾਕੇ ਵਿਚ ਹਜੂਮ ਮਚਾਇਆ ਹੋਇਆ ਹੈ।
ਹਜ਼ਰਤ ਕੋ ਆਇਓ ਪਰਵਾਨਾ,
ਉਧਰੋਂ ਬਾਦਸ਼ਾਹ ਔਰੰਗਜ਼ੇਬ ਦਾ ਵੀ ਪਰਵਾਨਾ ਆ ਗਿਆ, ਮੈਂ ਬਾਦਸ਼ਾਹ ਕੋਲੋਂ ਆਗਿਆ ਮੰਗੀ ਸੀ ਫੌਜ ਭੇਜਣ ਲਈ, ਤੇ ਬਾਦਸ਼ਾਹ ਨੇ ਵੀ ਮੈਨੂੰ ਪਰਵਾਨਾ ਭੇਜ ਦਿੱਤਾ ਫੌਜ ਭੇਜਣ ਵਾਸਤੇ, ਆਗਿਆ ਕਰ ਦਿੱਤੀ ਹੈ।
ਕਰੋ ਪ੍ਰਾਤ ਕੋ ਤੈ ਪ੍ਰਸਾਨਾ,
ਹੁਣ ਤੂੰ ਕੱਲ ਸਵੇਰ ਹੁੰਦਿਆਂ ਹੀ ਇਥੋਂ ਦਿੱਲੀ ਤੋਂ ਕਹਿਲੂਰ ਰਿਆਸਤ ਨੂੰ ਕੂਚ ਕਰ ਦੇ।
ਦੂਸਰ ਪੈਂਡੇ ਖਾਮ ਰਾਏ,
ਦੂਜਾ ਜਰਨੈਲ ਇਹਨੇ ਨਾਲ ਤਿਆਰ ਕੀਤਾ ਭੇਜਣ ਵਾਸਤੇ, ਦਾ ਨਾਂ ਹੈ ਪੈਂਡੇ ਖਾਂ।
ਇਸਕੇ ਤਿਮੀ ਨਿਕਟ ਬੁਲਾਏ,
ਖਾਲਸਾ ਜੀ ਇੱਕ ਪੈਂਦੇ ਖਾਂ ਹੋਇਆ 6ਵੇਂ ਪਾਤਸ਼ਾਹ ਦੇ ਸਮੇਂ, ਉਹ ਦੱਦੇ ਨਾਲ ਸੀ ਪੈਂਦੇ ਖਾਂ, ਇਹ ਡੱਡੇ ਨਾਲ ਹੈ ਪੈਂਡੇ ਖਾਂ। ਇਹ ਪੈਂਡੇ ਖਾਂ ਜਿਹੜਾ ਦੂਸਰਾ ਜਰਨੈਲ ਸੀ ਉਹਨੂੰ ਵੀ ਨਾਲ ਭੇਜਿਆ ਦੀਨਾ ਬੇਗ ਦੇ। ਇਹਦੇ ਕੋਲ ਵੀ 5000 ਫੌਜ ਹੈ, ਪੈਂਡੇ ਖਾਂ ਨਾਲ ਵੀ 5000 ਫੌਜ, ਯਾਨੀ ਕਿ 10000 ਫੌਜ ਹੋ ਗਈ।
ਸਾਦਰ ਚੜਬੇ ਹੇਤ ਉਚਾਰੇ,
ਬੜਾ ਸਤਿਕਾਰ ਦੇ ਕੇ ਇਹਨੂੰ ਚੜਾਈ ਵਾਸਤੇ ਉਹਨੇ ਭੇਜਿਆ ਹੈ।
ਸ਼ਾਹ ਤਰਫ ਤੇ ਬਖਸ਼ਿਸ਼ ਕਰੇ,
ਔਰ ਬਾਦਸ਼ਾਹ ਵੱਲੋਂ ਬੜੀਆਂ ਬਖਸ਼ਿਸ਼ਾਂ ਕੀਤੀਆਂ ਇਹਨਾਂ ਨੂੰ, ਬਾਦਸ਼ਾਹ ਵੱਲੋਂ ਖਿਲਤਾਂ ਦਿੱਤੀਆਂ ਹਨ।
ਦੋਨੋ ਤਿਆਰ ਭਏ ਬਿਦ ਖਰੇ,
ਦੋਨੇ ਤਿਆਰ ਬਰਾਬਰ ਤਿਆਰ ਹੋ ਗਏ ਕਹਿਲੂਰ ਰਿਆਸ ਜਾਣ ਵਾਸਤੇ
ਫੁਲਕਾ ਮੋ ਬਰੂਦ ਵਰਤਾਏ
ਫੌਜ ਵਿਚ ਗੋਲੀਆਂ ਬਰੂਦ ਸਿੱਕਾ ਇਨ੍ਹਾਂ ਨੇ ਵਰਤਾ ਦਿੱਤਾ ਹੈ
10,000 ਫੌਜ ਸਜਾਏ
ਇਹਦਾ 10,000 ਫੌਜ ਇਨ੍ਹਾਂ ਨੇ ਸਜਾ ਕੇ ਤਿਆਰ ਕਰ ਲਈ ਹੈ
ਕਰਿਓ ਕੁਛ ਦਿੱਲੀ ਪੁਰ ਛੋਰਾ
ਔਰ ਇਨ੍ਹਾਂ ਨੇ ਦਿੱਲੀ ਤੋਂ ਚਾਲਾ ਪਾਇਆ ਦਿੱਲੀ ਤੋਂ ਕੂਚ ਕੀਤਾ ਹੈ
ਮਗ ਕਹਿਲੂਰ ਦੋਨ ਕੀ ਓਰਾ
ਔਰ ਕਹਿਲੂਰ ਰਿਆਸਤ ਵਾਲੇ ਪਾਸੇ ਕਹਿਲੂਰ ਦੀ ਦੋਣ ਨੂੰ ਚੱਲ ਪਏ ਹਨ
ਦੁੰਦ ਵਜਦ ਚਲਾ ਅਗਾਰੇ
ਅੱਗੇ ਅੱਗੇ ਇਨ੍ਹਾਂ ਦਾ ਨਗਾਰਾ ਵੱਜਦਾ ਚੱਲਿਆ ਜਾ ਰਿਹਾ
ਛੁੱਟੇ ਨਿਸ਼ਾਨਨ ਫਰੇ ਪਹਾੜੇ
ਨਿਸ਼ਾਨ ਇਨ੍ਹਾਂ ਦੇ ਝੂਲਦੇ ਜਾ ਰਹੇ ਨੇ ਫਰਲੇ ਝੂਲਦੇ ਜਾ ਰਹੇ ਨੇ
ਦੁਆ ਉਮਰਾ ਵੀਰ ਹੰਕਾਰੇ
ਦੋਵੇਂ ਬੜੇ ਯੋਧੇ ਨੇ ਇੱਕ ਦੀਨਾ ਬੇਗ ਦੂਜਾ ਪੈਂਡੇ ਖਾਂ ਹੈ
ਵਿਦਿਆ ਅਦਕ ਖਤੰਗ ਪ੍ਰਹਾਰੇ
ਇਨ੍ਹਾਂ ਨੂੰ ਬੜੀ ਵਿਦਿਆ ਆਉਂਦੀ ਹੈ ਤੀਰ ਅੰਦਾਜ਼ੀ ਦੀ ਵਿਦਿਆ ਵਿਚ ਬੜੀ ਮਹਾਰਤ ਪ੍ਰਾਪਤ ਹੈ ਇਨ੍ਹਾਂ ਨੂੰ
ਸਨੇ ਸਨੇ ਪਾਵਤ ਮਗ ਡੇਰੇ
ਰਸਤੇ ਵਿਚ ਸਨੇ ਸਨੇ ਡੇਰਾ ਕਰਦੇ ਆਉਂਦੇ ਹਨ
ਆਵਤ ਭਏ ਅਨੰਦਪੁਰ ਨੇੜੇ
ਚਲਦਿਆਂ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆ ਗਏ ਹਨ
ਸੁਣ ਕਰ ਰਾਜੇ ਹੈ ਕਰ ਤਿਆਰ
ਔਰ ਰਾਜਿਆਂ ਨੇ ਵੀ ਉਧਰੋਂ ਸੁਣ ਕੇ ਤਿਆਰੀ ਕਰ ਲਈ
ਲੈ ਕਰ ਸੈਨਾ ਹੈ ਅਸਵਾਰ
ਔਰ ਬੜੀਆਂ ਸੈਨਾਵਾਂ ਬੜੀਆਂ ਫੌਜਾਂ ਉਨ੍ਹਾਂ ਨੇ ਵੀ ਆਪਣੇ ਨਾਲ ਇਕੱਠੀਆਂ ਕਰ ਲਈਆਂ
ਕੀਤਕ ਮਜਲ ਅਗਾਰੀ ਜਾਏ
ਉਨ੍ਹਾਂ ਨੇ ਕੁਝ ਮਜਲਾਂ ਅੱਗੇ ਜਾ ਕੇ ਪੈਂਡੇ ਖਾਂ ਤੇ ਦੀਨਾ ਬੇਗ ਦਾ ਸਤਿਕਾਰ ਕਰਨ ਵਾਸਤੇ ਮਿਲੇ ਹਨ
ਤੁਰਕਨ ਸੰਗ ਮਿਲੇ ਅਰਖਾਏ
ਇਨ੍ਹਾਂ ਤੁਰਕਾਂ ਨੂੰ ਜਾ ਕੇ ਮਿਲੇ ਜੱਫੀਆਂ ਪਾ ਕੇ ਜਿਵੇਂ ਪਤਾ ਨੀ ਕਿੰਨੇ ਚਿਰਾਂ ਦੇ ਵਿਛੜੇ ਮਿੱਤਰ ਮਿਲੇ ਨੇ
ਭੀਮ ਚੰਦ ਕਹਿਲੂਰੀ ਗਾਏ
ਰਾਜਾ ਭੀਮ ਚੰਦ ਕਹਿਲੂਰੀ
ਵੀਰ ਸਿੰਘ ਜਸਪਾਲ ਮਿਲਾਏ
ਦੂਜਾ ਰਾਜਾ ਵੀਰ ਸਿੰਘ ਜਸਪਾਲੀਆ ਨਾਲ ਮਿਲਿਆ ਹੋਇਆ
ਮਦਨ ਪਾਲ ਸਿਰ ਮੋਰੀ ਗਏ
ਰਾਜਾ ਮਦਨ ਪਾਲ ਵੀ ਇਨ੍ਹਾਂ ਦੇ ਨਾਲ ਹੈ ਜਿਹੜਾ ਸਿਰਮੌਰ ਰਿਆਸ ਦਾ ਰਾਜਾ ਹੈ
ਭੇਟ ਮੇਲ ਤਵ ਕੀਓ
ਬਹੁਤ ਸਾਰੀਆਂ ਭੇਟਾਵਾਂ ਦੇ ਕੇ ਆ ਕੇ ਤੁਰਕਾਂ ਨੂੰ ਇਹ ਮਿਲੇ ਹਨ
ਗੁਰ ਕੀ ਬਾਤ ਸਕਲ ਸਮਝਾਏ
ਔਰ ਆ ਕੇ ਗੁਰੂ ਸਾਹਿਬ ਜੀ ਦੀਆਂ ਸਾਰੀਆਂ ਗੱਲਾਂ ਇਨ੍ਹਾਂ ਨੇ ਦੀਨਾ ਬੇਗ ਤੇ ਪੈਂਡੇ ਖਾਂ ਨੂੰ ਦੱਸੀਆਂ ਨੇ
ਇਸ ਪ੍ਰਕਾਰ ਧੂਮੇ ਉਠਾਏ
ਇਸ ਪ੍ਰਕਾਰ ਨਾਲ ਇਨ੍ਹਾਂ ਨੇ ਬੜੀ ਧੂਮ ਉਠਾਈ ਹੋਈ ਕਹਿੰਦੇ ਜੀ ਗੁਰੂ ਜੀ ਨੇ ਸਾਡੇ ਇਲਾਕੇ ਚ ਬੜਾ ਫਤੂਰ ਪਾਇਆ ਹੋਇਆ
ਮੈਂ ਚਾਕਰ ਮੈਂ ਵੀਰ ਨਾ ਕੋਈ
ਨਾ ਹਾਲੇ ਕਿ ਉਹ ਕੋਈ ਉਨ੍ਹਾਂ ਨੂੰ ਕਿਤੇ ਚਾਕਰੀ ਨੀ ਮਿਲੀ ਹੋਈ ਵੀ ਜਾਂ ਬਾਦਸ਼ਾਹ ਨੇ ਉਨ੍ਹਾਂ ਨੂੰ ਕੋਈ ਰੁਤਬਾ ਦਿੱਤਾ ਹੋਵੇ
ਮੈਂ ਚਾਕਰ ਮੈਂ ਵੀਰ ਨਾ ਕੋਈ ਇਸ ਉਸ ਤੇ ਮਿਲ ਪਾ ਗੱਲ ਸੋਏ
ਉਨ੍ਹਾਂ ਕੋਲ ਨਾ ਕੋਈ ਚਾਕਰ ਹੈ ਨਾ ਕੋਈ ਵੀਰ ਯੋਧਾ ਹੈ ਬਸ ਇਧਰੋਂ ਉਧਰ ਉਨ੍ਹਾਂ ਨੇ ਫੌਜਾਂ ਦੀਆਂ ਇਕੱਠੀਆਂ ਬੰਦੇ ਇਕੱਠੇ ਕਰਕੇ ਦਲ ਬਣਾਇਆ ਹੋਇਆ
ਕਰਪੁਰ ਆਨੰਦ ਛੁਡਵਾਵੋ
ਉਨ੍ਹਾਂ ਨਾਲ ਲੜ ਕੇ ਸ੍ਰੀ ਆਨੰਦਪੁਰ ਸਾਹਿਬ ਉਨ੍ਹਾਂ ਤੋਂ ਛੁਡਾ ਲਵੋ
ਰਹਿ ਨਾ ਰਹਿ ਤਾਂ ਆਪਣੀ ਆਨ ਮਨਾਵੋ
ਜੇ ਉਹ ਇੱਥੇ ਰਹਿਣਾ ਮੰਨਦੇ ਨੇ ਤੇ ਉਨ੍ਹਾਂ ਨੂੰ ਆਪਣੀ ਆਨ ਮਨਾਵੋ ਉਨ੍ਹਾਂ ਨੂੰ ਫਿਰ ਆਪਣੀਆਂ ਸ਼ਰਤਾਂ ਮਨਾਵੋ
ਮੈਂ ਫਤੂਰੇ ਵਰਜੋ ਨਾ ਫਤੂਰੇ ਚ ਪਾਵੇ
ਔਰ ਉਨ੍ਹਾਂ ਨੂੰ ਵਰਜ ਦਿਓ ਕਿ ਇਸ ਇਲਾਕੇ ਵਿਚ ਉਹ ਫਤੂਰ ਨਾ ਪਾਉਣ
ਪਰ ਆਪਣੋ ਦਲ ਨਾ ਚੜਾਵੇ
ਔਰ ਸਾਡੇ ਤੇ ਆਪਣਾ ਦਲ ਨਾ ਚੜਾਉਣ
ਖੇਤੀ ਦਾ ਨੁਕਸਾਨ ਨਾ ਕਰੇ
ਨਾ ਸਾਡਿਆਂ ਖੇਤਾਂ ਦਾ ਨੁਕਸਾਨ ਕਰਨ
ਆਪਣੇ ਨਗਰ ਬਾਸ ਕੋ ਕਰੇ
ਬਸ ਆਪਣੇ ਨਗਰ ਵਿਚ ਰਿਹਾ ਕਰਨ ਉਥੋਂ ਬਾਹਰ ਨਾ ਆਇਆ ਕਰਨ
ਇਤਿਆਦਕ ਸਮਝਾਤ ਲਿਆਏ ਰੋਪੜ ਤੇ ਜਦ ਆਗੋ ਥਾਏ
ਸਮਝਾ ਕੇ ਉਨ੍ਹਾਂ ਤੁਰਕਾਂ ਨੂੰ ਨਾਲ ਲੈ ਕੇ ਰੋਪੜ ਤੋਂ ਇਹ ਚੱਲੇ ਨੇ ਰੋਪੜ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਤੁਰੇ ਹਨ
ਕੀਰਤਪੁਰ ਤੋਂ ਉਹ ਲੰਘੇ ਫੇਰ ਆਨ ਆਨੰਦਪੁਰ ਹੋਇਓ ਨੇੜ
ਕੀਰਤਪੁਰ ਸਾਹਿਬ ਲੰਘ ਕੇ ਨੇੜੇ ਆਏ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਢੁਕੇ ਨੇ ਜਿਵੇਂ ਇਨ੍ਹਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਯੁੱਧ ਹੋ ਰਿਹਾ ਉਹ